ਸਤਿ ਨਾਮ ਸ੍ਰੀ ਵਾਹਿਗੁਰੂ ਸ ਮਹਾਰਾਜ ਕਹਿੰਦੇ ਨਾਥ ਜੀ ਸਾਡੇ ਮਤ ਵਿੱਚ ਭਗਤੀ ਯੋਗ ਹੈ, ਵਾਹਿਗੁਰੂ ਦੀ ਭਗਤੀ ਕਰਨੀ ਉਹਦੇ ਨਾਲ ਜੁੜਨਾ, ਕਿਉਂਕਿ ਯੋਗ ਦਾ ਮਤਲਬ ਜੁੜਨਾ ਹੈ। ਜਿਸ ਤਰ੍ਹਾਂ ਵੀ ਕੋਈ ਜੁੜ ਸਕੇ, ਕੋਈ ਹੱਠ ਯੋਗ ਨਾਲ, ਕੋਈ ਅਸ਼ਟਾਂਗ ਯੋਗ ਨਾਲ, ਕੋਈ ਕਰਮ ਯੋਗ ਨਾਲ, ਕੋਈ ਸਾਂਖ ਯੋਗ ਨਾਲ, ਕੋਈ ਤਪ ਯੋਗ ਨਾਲ ਜੁੜਦਾ ਹੈ, ਪਰ ਗੁਰੂ ਕੇ ਸਿੱਖ ਭਗਤੀ ਯੋਗ ਦੁਆਰਾ ਜੁੜਦੇ ਹਨ। ਇਸ ਤਰੀਕੇ ਨਾਲ ਸਾਧਨਾ ਕਰੀਏ ਤਾਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਜੀਵ ਔਰ ਪਰਮਾਤਮਾ ਦਾ ਵਾਹਿਗੁਰੂ ਦਾ ਵਿਛੋੜਾ ਪ੍ਰਤੀਤ ਹੋ ਰਿਹਾ ਹੈ ਤਾਂ ਕਲਪਤ ਹੀ ਵਿਛੋੜਾ, ਪਰ ਉਹ ਕਲਪਤ ਵਿਛੋੜਾ ਭਗਤੀ ਨਾਲ, ਨਾਮ ਸਿਮਰਨ ਨਾਲ ਦੂਰ ਹੋ ਜਾਂਦਾ ਹੈ। ਇਹ ਨਾਥ ਜੀ ਸਾਡੇ ਮਤ ਵਿੱਚ, ਸੰਤਾਂ ਮਹਾਂਪੁਰਸ਼ਾਂ ਦੇ ਮਤ ਵਿੱਚ ਸਹਿਜ ਯੋਗ ਹੈ। ਹੱਠ ਯੋਗ ਦੀ ਪ੍ਰਕਿਰਿਆ ਕਲਯੁਗ ਦੇ ਵਿੱਚ ਜੀਵਾਂ ਕੋਲੋਂ ਨਹੀਂ ਨਿਭ ਸਕਦੀ, ਇਸ ਕਰਕੇ ਅਸੀਂ ਸਿੱਖਾਂ ਨੂੰ ਹੱਠ ਯੋਗ ਦੀ ਥਾਂ ਤੇ ਸਹਿਜ ਯੋਗ ਦੱਸਿਆ ਹੈ। ਇਸ ਕਰਕੇ ਨਾਥ ਜੀ, ਸੰਸਥਾ ਨਾ ਕਰੋ, ਧਰਮ ਭੁਲੇਖੇ ਛੱਡੋ। ਜਿਹੜਾ ਤੁਹਾਨੂੰ ਲੱਗਦਾ ਹੈ ਵੀ ਯੋਗ ਤੋਂ ਬਿਨਾਂ ਮੁਕਤੀ ਹੋ ਸਕਦੀ, ਅਸੀਂ ਆਪਣੇ ਸਿੱਖਾਂ ਨੂੰ ਭਗਤੀ ਯੋਗ, ਸਹਿਜ ਯੋਗ ਦਿੱਤਾ ਹੈ। ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਦੂਸਰੇ ਪਾਤਸ਼ਾਹ ਜੀ ਸਲੋਕ ਕਰਦੇ ਹਨ। ਮਹਾਰਾਜ ਕਹਿੰਦੇ ਗੁਰੂ ਦੀਕਸ਼ਾ ਦੁਆਰਾ ਗੁਰੂ ਆਪ ਕੇ ਸਮਝਾ ਦਿੰਦੇ, ਬ੍ਰਹਮ ਗਿਆਨ ਦੀ ਸੂਝ ਬੂਝ ਬਖਸ਼ਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਇਹ ਤਰੀਕਾ ਦੱਸਿਆ ਵੀ ਵਾਹਿਗੁਰੂ ਦੀਆਂ ਸਿਫਤਾਂ ਕਰੋ, ਵਾਹਿਗੁਰੂ ਦੀਆਂ ਵਡਿਆਈਆਂ ਕਰੋ। ਇਹਨਾਂ ਵਡਿਆਈਆਂ ਨਾਲ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਆਂ, ਜਿਵੇਂ ਨਦੀਆਂ ਦਾ, ਨਾਲਿਆਂ ਦਾ, ਛੱਪੜਾਂ ਦਾ, ਖੂਹਾਂ ਦਾ ਪਾਣੀ ਸਮੁੰਦਰ ਚ ਪੈ ਕੇ ਸਮੁੰਦਰ ਰੂਪ ਹੋ ਜਾਂਦਾ, ਮੁੜ ਕੇ ਪਛਾਣਿਆ ਨਹੀਂ ਜਾਂਦਾ ਵੀ ਇਹ ਨਦੀ ਦਾ ਪਾਣੀ ਹੈ ਕਿ ਖੂਹ ਦਾ ਪਾਣੀ ਹੈ, ਤਲਾਅ ਦਾ ਪਾਣੀ ਹੈ, ਬਸ ਸਮੁੰਦਰ ਰੂਪ ਹੀ ਹੋ ਜਾਂਦਾ। ਏਦਾਂ ਵਾਹਿਗੁਰੂ ਦੀ ਸਿਫਤ ਕਰਦਿਆਂ ਕਰਦਿਆਂ, ਸਾਲਾਹੀ ਸਾਲਾਹੀ, ਸਿਫਤ ਸਲਾਹਾ ਕਰਦਿਆਂ ਕਰਦਿਆਂ ਸਾਲਾਹੀ ਦਾ, ਪਰਮੇਸ਼ਰ ਦਾ ਹੀ ਰੂਪ ਹੋ ਜਾਈਦਾ ਹੈ। ਔਰ ਫਿਰ ਇਸੀ ਸੁਰਤ ਨਾ ਪਾਈ ਆ, ਫਿਰ ਉਹਦੇ ਵੱਖ ਹੋਣ ਦਾ, ਭਿੰਨ ਹੋਣ ਦਾ ਕੋਈ ਖਿਆਲ, ਕੋਈ ਕਿਸੇ ਤਰ੍ਹਾਂ ਦਾ ਨਿਰਣਾ ਨਹੀਂ ਹੋ ਸਕਦਾ। ਨਦੀਆਂ ਅਤੇ ਵਾਹ, ਨਦੀਆਂ ਕਹਿੰਦੇ ਈਸ਼ਵਰ ਨੂੰ, ਵਾਹ ਕਹਿੰਦੇ ਛੋਟੇ ਨਾਲੇ ਜੀਵ ਨੂੰ। ਭਾਵ ਜਿੰਨੇ ਜੀਵ ਔਰ ਈਸ਼ਵਰ ਹਨ, ਯਾਨੀ ਵੱਡੇ ਛੋਟੇ ਦੇਵੀ ਦੇਵਤਿਆਂ ਤੋਂ ਲੈ ਕੇ ਮਨੁੱਖ ਤੱਕ, ਕੀੜੀ ਪਰਯੰਤ, ਜਿੰਨਾ ਸੰਸਾਰ ਹੈ ਬ੍ਰਹਮ ਵਿੱਚ ਬ੍ਰਹਮ ਰੂਪ ਹੋ ਜਾਂਦਾ ਹੈ। ਨਦੀਆਂ ਅਤੇ ਵਾਹ ਭਾਵੇਂ ਸਮੁੰਦਰ ਨਾ ਜਾਣੀਆਂ, ਸਾਧ ਸੰਗਤ ਦੀ ਨਦੀਆਂ ਵੱਡੀਆਂ ਹੁੰਦੀਆਂ, ਵਾੜੇ ਛੋਟੇ ਹੁੰਦੇ ਆ। ਆਪਾਂ ਜਿਹੜੇ ਜੀਵ ਹਾਂ, ਆਪਾਂ ਵਾੜੇ ਹਾਂ, ਨਦੀਆਂ ਦੇਵੀ ਦੇਵਤੇ ਹਨ ਜਿਹੜੇ ਬਹੁਤ ਵੱਡੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ, ਪਰ ਇੱਥੇ ਤਾਂ ਨਦੀਆਂ ਦਾ ਅਤੇ ਵਾੜਿਆਂ ਦਾ ਭਿੰਨ ਭੇਦ ਦਿਸਦਾ ਹੈ। ਬ੍ਰਹਮ ਵਿੱਚ ਜਾ ਕੇ ਕੋਈ ਨਹੀਂ ਦਿਸਦਾ, ਬ੍ਰਹਮ 'ਚ ਬ੍ਰਹਮ ਰੂਪ ਹੀ ਹੋ ਜਾਂਦੇ ਸਨ, ਇੱਕ ਰੂਪ ਹੋ ਜਾਂਦੇ। ਨਦੀਆਂ ਅਤੇ ਵਾਹ ਭਵੇਂ ਸਮੁੰਦਰਾਂ ਜਾਣੀਆਂ, ਸਮੁੰਦਰ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਾਨ, ਚਿੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰਾ। ਮਹਾਰਾਜ ਕਹਿੰਦੇ ਜੀ ਕਿਆ ਆਖ ਬੁਝਾਇਆ, ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਗੁਰਦੀਕਸ਼ਾ ਦਿੱਤੀ। ਜਦੋਂ ਅੰਮ੍ਰਿਤ ਛਕਾਇਆ ਪਹਿਲੇ ਪਾਤਸ਼ਾਹ ਜੀ ਨੇ, ਤਾਂ ਉਹਨਾਂ ਨੇ ਦੀਕਸ਼ਾ ਕੀ ਦਿੱਤੀ? ਉਹਨਾਂ ਨੇ ਆਖਿਆ ਸਿਫਤੀ ਸੱਜ ਸਮੇਓ, ਮੇਰੇ ਭਾਈ ਸਿੱਖੋ, ਜਿੰਨੀ ਵਾਹਿਗੁਰੂ ਦੀ ਸਿਫਤੀ ਕਰੋਗੇ ਓਨਾ ਵਾਹਿਗੁਰੂ 'ਚ ਸਮਾ ਜਾਓਗੇ। ਵਾਹਿਗੁਰੂ ਦੀ ਲੀਨਤਾ ਵਾਸਤੇ ਇੱਕੋ ਹੀ ਤਰੀਕਾ, ਉਹਦੀ ਸਿਫਤ ਕਰੋ। ਮਹਾਰਾਜ ਕਹਿੰਦੇ ਉਹਨਾਂ ਨੂੰ ਦੂਸਰੇ ਹੋਰ ਕਿਸੇ ਗੁਰੂ ਪੀਰ ਦੇ ਉਪਦੇਸ਼ ਦੀ, ਸਿੱਖਿਆ ਦੀ ਲੋੜ ਨਹੀਂ ਰਹਿੰਦੀ। ਉਹਨਾਂ ਗੁਰਸਿੱਖਾਂ ਨੂੰ ਹੋਰ ਕੀ ਉਪਦੇਸ਼ ਦਈਏ? ਜਿਨ੍ਹਾਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਮਹਾਂਪੁਰਸ਼ ਹਨ, ਗੁਰੂ ਨਾਨਕ ਦਾ ਸਿੱਖ ਸਾਰਾ ਕੁਝ ਸਿੱਖ ਜਾਂਦਾ ਹੈ ਜਦੋਂ ਵਾਹਿਗੁਰੂ ਦੀ ਸਿਫਤ ਕਰਨ ਲੱਗਦਾ ਹੈ। ਉਹਨੂੰ ਹੋਰ ਕਿਸੇ ਦੇ ਉਪਦੇਸ਼ ਦੀ ਆਵਸ਼ਕਤਾ ਨਹੀਂ ਰਹਿੰਦੀ। ਇਸ ਤਰ੍ਹਾਂ ਦੇ ਭਜਨ ਸੁਣ ਕੇ ਸਿੱਖ ਬੜੇ ਖੁਸ਼ ਹੋਏ ਹਨ, ਬੜੇ ਪ੍ਰਸੰਨ ਹੋਏ ਹਨ।
ਸ੍ਰੀ ਨਾਨਕ ਤਮ ਰੂਪ ਸੋ ਧੰਨ।
ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਤੁਸੀਂ ਇੱਕੋ ਰੂਪ ਹੋ ਤੇ ਤੁਹਾਡਾ ਰੂਪ ਧੰਨ ਹੈ। ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਬੋਲਣ ਸਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਬ ਪ੍ਰਗਟਿਆ ਕਲਜ ਦੇ ਅੰਦਰ ਜੋਤ ਜਗਾਈ। ਗੁਰੂ ਨਾਨਕ ਸਾਹਿਬ ਜੀ ਵੱਡਿਆਂ ਤੋਂ ਵੱਡੇ ਹੋ,
ਜਿੱਤ ਜਾਣ ਤੁਮ ਕੋ ਦੇਗਾ ਜੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਹਾਨੂੰ ਹਰ ਤਰ੍ਹਾਂ ਯੋਗ ਸਮਝ ਕੇ ਆਪਣੀ ਥਾਂ ਤੇ ਬਿਠਾਇਆ ਹੈ। ਇਹ ਗੁਰੂ ਅੰਗਦ ਦੇਵ ਜੀ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਈ। ਤਖ਼ਤ ਤੇ ਉਹ ਰਾਜਾ ਬਹਿੰਦਾ ਜਿਹੜਾ ਤਖ਼ਤ ਦੇ ਲਾਇਕ ਹੋਵੇ, ਯੋਗ ਹੋਵੇ। ਤੁਹਾਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇਸ ਗੱਦੀ ਦਾ ਸਹੀ ਹੱਕਦਾਰ ਜਾਣ ਕੇ, ਸਹੀ ਗੱਦੀ ਦਾ ਯੋਗ ਅਧਿਕਾਰੀ ਜਾਣ ਕੇ ਗੱਦੀ ਦਿੱਤੀ ਹੈ। ਤੁਸੀਂ ਇਸ ਗੱਦੀ ਦੇ ਸੱਚੀ ਮੁੱਚੀ ਵਾਰਸ ਹੋ, ਮਾਲਕ ਹੋ, ਕੋਈ ਤੁਹਾਡੇ 'ਚ ਕਮੀ ਨਹੀਂ ਹੈ। ਗੁਰੂ ਨਾਨਕ ਦਾ ਹੀ ਰੂਪ ਦਿਸਦੇ ਹੋ ਸਾਨੂੰ ਤਾਂ,
ਸਿੱਖ ਉਧਾਰ ਹੋ ਕਰ ਲਾਤੀ।
ਤੁਸੀਂ ਆਪਣੇ ਸਿੱਖਾਂ ਦਾ ਉਧਾਰ ਕਰ ਸਕਦੇ ਹੋ। ਕਲਯੁਗ ਦੇ ਸਮੇਂ ਅੰਦਰ ਤੁਸੀਂ ਲੱਖਾਂ ਸਿੱਖਾਂ ਨੂੰ ਤਾਰੋਗੇ। ਇਸ ਪ੍ਰਕਾਰ ਸਿੱਧ ਜਿਹੜੇ ਹਨ, ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕਰਕੇ ਆਦੇਸ਼ ਆਦੇਸ਼ ਕਹਿ ਕੇ ਚੱਲ ਪਏ ਹਨ। ਗੁਰੂ ਗੋਰਖ ਨਾਥ ਜੀ, ਪ੍ਰਾਣ ਨਾਥ ਜੀ, ਮੰਗਲ ਨਾਥ ਜੀ, ਭਰਤਰੀ ਜੀ ਤੇ ਗੋਪੀ ਚੰਦ ਜੀ ਵਰਗੇ ਮਹਾਂਪੁਰਸ਼ ਆਪਸ ਵਿੱਚ ਗੱਲਾਂ ਕਰਦੇ ਹਨ। ਦੇਖੋ ਬਾਈ, ਕਲਯੁਗ ਦੇ ਵਿੱਚ ਪਰਮੇਸ਼ਵਰ ਦਾ ਅਵਤਾਰ ਗੁਰੂ ਨਾਨਕ ਦੇਵ ਜੀ ਹੋਏ ਹਨ। ਪਰਮਾਤਮਾ ਨੇ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਬੇਅੰਤ ਲੋਕਾਂ ਨੂੰ ਤਾਰਿਆ ਹੈ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਣਾਤ ਹੈ। ਆਕਾਸ਼ ਦੇ ਤਾਰੇ ਭਾਵੇਂ ਕੋਈ ਗਿਣ ਲੈ, ਪਰ ਗੁਰੂ ਨਾਨਕ ਦੇ ਤਾਰੇ ਹੋਏ ਸਿੱਖਾਂ ਨੂੰ ਕੋਈ ਗਿਣ ਨਹੀਂ ਸਕਦਾ। ਸਿੱਧ ਜਾਂਦੇ ਹੋਏ ਰਸਤੇ ਵਿੱਚ ਗੁਰੂ ਅੰਗਦ ਦੇਵ ਜੀ ਦੀ, ਗੁਰੂ ਨਾਨਕ ਦੇਵ ਜੀ ਦੀ ਬੜੀ ਸਿਫਤ ਕਰਦੇ ਜਾ ਰਹੇ। ਬਾਬਾ ਭਰਤਰੀ ਨਾਥ ਜੀ, ਗੋਪੀ ਚੰਦ ਜੀ, ਪ੍ਰਾਣ ਨਾਥ, ਮੰਗਲ ਨਾਥ, ਗੋਰਖ ਨਾਥ, ਇਹ ਚੰਗੇ ਸਿੱਧ ਜਿਹੜੇ ਮਹਾਂਪੁਰਸ਼ ਕਰਨੀ ਵਾਲੇ, ਇਹ ਗੁਰੂ ਨਾਨਕ ਸਾਹਿਬ ਨੂੰ ਪੂਰੀ ਤਰ੍ਹਾਂ ਸਮਝ ਗਏ ਸਨ ਵੀ ਪਰਮੇਸ਼ਰ ਦਾ ਅਵਤਾਰ ਹਨ, ਤੇ ਉਸੇ ਤਰ੍ਹਾਂ ਹੀ ਉਹਨਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਾਣਿਆ ਹੈ।
ਹਾਂਜੀ,
ਔਰ ਸਤਿਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਸਹੀ ਚੋਣ ਕਰਕੇ ਆਪਣੀ ਗੱਦੀ ਦਿੱਤੀ ਹੈ। ਗੁਰੂ ਅੰਗਦ ਦੇਵ ਜੀ ਨੇ ਇਸ ਤਰ੍ਹਾਂ ਦੇ ਉੱਤਰ ਦਿੱਤੇ ਵੀ ਸਿੱਧ ਬੜੇ ਖੁਸ਼ ਹੋਏ। ਕੋਈ ਸਵਾਲ ਕਰੇ, ਸਵਾਲ ਵੀ ਕਈ ਤਰ੍ਹਾਂ ਹੁੰਦੇ ਨੇ। ਇੱਕ ਤਾਂ ਹੁੰਦੇ ਜਗਿਆਸਾ ਨਾਲ, ਕੁਝ ਜਾਣਨ ਦੀ ਇੱਛਾ ਹੋਵੇ ਕੁਝ, ਤੇ ਉਹਦਾ ਸਵਾਲ ਸੁਣ ਕੇ ਉਹਦਾ ਉੱਤਰ ਦੇਈਦਾ, ਉਹਦੀ ਜਗਿਆਸਾ ਪੂਰੀ ਕਰੀਦੀ। ਇੱਕ ਹੁੰਦਾ ਕੋਈ ਇਮਤਿਹਾਨ ਲੈਣ ਵਾਸਤੇ ਕਿਸੇ ਦਾ, ਇਹਨੂੰ ਪਤਾ ਹੈ ਤੇ ਗੱਲ ਕੋਈ ਜਾਣਦਾ ਵੀ ਹੈ ਕਿ ਐਵੇਂ ਹੀ ਹੈ, ਤੇ ਉਹਦਾ ਫਿਰ ਉਸਦੇ ਹਿਸਾਬ ਨਾਲ ਜਵਾਬ ਦੇਈਦਾ ਵੀ ਉਹ ਜਾਣਨਾ ਚਾਹੁੰਦਾ ਵੀ ਇਹਦੇ ਕੋਲ ਵਿੱਦਿਆ ਕਿੰਨੀ ਹੈ, ਸੋਝੀ ਕਿੰਨੀ, ਉਹਨੂੰ ਉਸ ਢੰਗ ਨਾਲ ਜਵਾਬ ਦੇਈਦਾ। ਇੱਕ ਹੁੰਦਾ ਟੁੱਚਰਬਾਜ਼ੀ ਕਰਨੀ, ਸਵਾਲ ਕੋਈ ਨਹੀਂ ਪੁੱਛਣਾ, ਪੁੱਛਾ ਜਾ ਕੋਈ ਇਹੋ ਜਿਹੀ ਗੱਲ ਛੇੜਨੀ ਵੀ ਜਿਹਦਾ ਕੋਈ ਸਿਰ ਪੈਰ ਨਾ ਹੋਵੇ, ਉਹਦਾ ਫਿਰ ਜਵਾਬ ਉਸ ਤਰ੍ਹਾਂ ਦੇਈਦਾ। ਇਹੋ ਜਿਹਾ ਸਵਾਲ ਹੋਵੇ ਉਹੋ ਜਿਹਾ ਜਵਾਬ ਅੱਗੋਂ ਦਿੱਤਾ ਜਾਵੇ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਜੈਸੀ ਜੈਸੀ ਭਾਵਨਾ ਨਾਲ ਸਿੱਧਾਂ ਨੇ ਸਵਾਲ ਕੀਤੇ, ਉਹਨਾਂ ਨੇ ਉਹੋ ਜਿਹੇ ਜਵਾਬ ਦਿੱਤੇ ਤੇ ਸਿੱਧ ਖੁਸ਼। ਹਾਂਜੀ,
ਸਿੱਖ ਚਾਹੁੰਦੇ ਵਿੱਚ ਆਪ
ਗੁਰੂ ਅੰਗਦ ਦੇਵ ਜੀ ਸਿੱਖਾਂ ਵਿੱਚ ਬੈਠੇ ਰਹਿੰਦੇ ਆ, ਸੰਗਤਾਂ ਆਲੇ ਦੁਆਲੇ ਬੈਠੀਆਂ ਰਹਿੰਦੀਆਂ, ਉਹਦੇ ਬਚਨ ਸੁਣਦੀਆਂ, ਕੀਰਤਨ ਸੁਣਦੀਆਂ। ਕਦੀ ਮਹਾਰਾਜ ਬੱਚਿਆਂ ਨਾਲ ਕੁਸ਼ਤੀਆਂ 'ਚ ਲੱਗੇ ਹੁੰਦੇ ਆ, ਬੱਚਿਆਂ ਨੂੰ ਕੁਸ਼ਤੀ ਕਰਾਉਂਦੇ, ਕਬੱਡੀ ਖਿਡਾਉਂਦੇ, ਉਹਨਾਂ ਦੀ ਸਿਹਤ ਠੀਕ ਰਹੇ। ਤੰਦਰੁਸਤੀ ਰਵੇ ਇਹਦੇ ਵਾਸਤੇ ਮਹਾਰਾਜ ਆਪਣੇ ਸਿੱਖਾਂ ਨੌਜਵਾਨਾਂ ਨੂੰ ਸਰੀਰਕ ਤੌਰ ਤੇ ਉਹਨਾਂ ਦੀ ਫਿਟਨੈਸ ਬਣਾਉਣ ਵਾਸਤੇ ਉਹਨਾਂ ਨੂੰ ਕੁਸ਼ਤੀ, ਕਬੱਡੀ, ਰੱਸਾ ਕੱਸੀ ਏਦਾਂ ਦੀਆਂ ਖੇਡਾਂ ਕਰਾਉਂਦੇ ਹਨ। ਬੱਚਿਆਂ ਨੂੰ ਨਾਲੇ ਖਿਡਾਈ ਜਾਂਦੇ ਆ, ਨਾਲ ਨਾਲ ਨਾਮ ਜਪਾਈ ਜਾਂਦੇ। ਸਾਧ ਸੰਗਤ ਚ ਜਿੱਦਾਂ ਕੋਈ ਬੰਦਾ ਜੁੜਦਾ ਉਹਨੂੰ ਉੱਦਾਂ ਹੀ ਜੋੜਿਆ ਜਾਂਦਾ। ਬੱਚਿਆਂ ਨੂੰ ਜੋੜਨਾ ਹੋਵੇ ਖੇਡਾਂ ਖੇਡਾਂ 'ਚ ਜੋੜਿਆ ਜਾ ਸਕਦਾ। ਬੱਚਿਆਂ ਨੂੰ ਖੇਡਾਂ ਖੇਡਾਂ ਵਿੱਚ ਇਨਾਮ ਜਪਾਉਣਾ, ਜੇ ਆਪਾਂ ਕਹੀਏ ਨਾ ਵੀ ਬੱਚੇ ਨੂੰ 2.5 ਘੰਟੇ ਚੌਂਕੜੀ ਮਰਵਾ ਕੇ ਆਪਾਂ ਨਿਤਨੇਮ ਕਰਾ ਲਾਂਗੇ, ਇਹ ਨਹੀਂ ਹੋ ਸਕਦਾ। ਬੱਚਾ ਹੁਣ ਚੰਚਲ ਬਿਰਤੀ ਹੈ, ਉਹਨੂੰ ਉਸੇ ਤਰ੍ਹਾਂ ਹੀ ਤੂੰ ਸੇਵਾ 'ਚ ਲਾ ਲਿਆ, ਤੂੰ ਕਿਸੇ ਤਰ੍ਹਾਂ ਲੱਗ ਜਾਂਦਾ, ਕਿਸੇ ਤਰ੍ਹਾਂ ਲੱਗ ਜਾਂਦਾ। ਜੁੜੇ ਰਹਿਣ ਗੁਰੂ ਘਰ ਨਾਲ। ਅਸੀਂ ਦੇਖਿਆ ਵੀ ਕਈ ਬੱਚੇ ਸੇਵਾ ਕਰਨ ਦੇ ਸ਼ੌਕੀ ਹੁੰਦੇ, ਉਹਨੂੰ ਸੇਵਾ 'ਚ ਲਾ ਲਈਦਾ, ਗੁਰਦੁਆਰੇ ਸੇਵਾ ਕਰਨ ਲੱਗ ਪਏ। ਕਿਸੇ ਨੂੰ ਸ਼ਸਤਰ ਵਿੱਦਿਆ ਦਾ, ਗੱਤਕੇ ਦਾ ਸ਼ੌਕ ਹੁੰਦਾ, ਗੱਤਕਾ ਸਿਖਾਉਂਦਿਆਂ ਸਿਖਾਉਂਦਿਆਂ ਸਿੱਖੀ ਮਿਲ ਜਾਂਦੀ। ਕਈਆਂ ਨੂੰ ਪੜ੍ਹਨ ਦਾ ਸ਼ੌਕ ਹੁੰਦਾ, ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦਿੰਦਿਆਂ ਪੜ੍ਹਾਉਂਦਿਆਂ ਸਿੱਖੀ ਦੇ ਦੇਈਦੀ। ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ ਗੁਰੂ ਘਰ ਨਾਲ ਜੁੜਦਾ, ਸਾਰੇ ਇੱਕੋ ਤਰੀਕੇ ਨਾਲ ਨਹੀਂ ਜੁੜਦੇ। ਸੋ ਜਿਹੜੇ ਨੌਜਵਾਨ ਕੁਸ਼ਤੀਆਂ ਕਰਨ ਦੇ ਸ਼ੌਕੀਨ ਸਨ, ਰੱਸਾ ਕੱਸੀ ਦੇ, ਕਬੱਡੀ ਦੇ, ਮਹਾਰਾਜ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਨਾਲੇ ਤਾਂ ਉਹਨਾਂ ਦੀ ਸਿਹਤ ਠੀਕ ਰੱਖਣ ਲਈ ਖੇਡਾਂ ਕਰਾਉਂਦੇ, ਨਾਲੇ ਉਹਨਾਂ ਦੇ ਵਿੱਚ ਬੈਠੇ ਉਹਨਾਂ ਨੂੰ ਨਾਮ ਜਪਾਈ ਜਾਂਦੇ। ਉਹਦਾ ਸਾਧ ਸੰਗਤ ਜੀ, ਉਹਦਾ ਗੁਰੂ ਪਰਮੇਸ਼ਰ ਆਪ ਵਿੱਚ ਬੈਠੇ। ਜੇ ਉਹ ਬੱਚੇ ਵਾਹਿਗੁਰੂ ਵਾਹਿਗੁਰੂ ਜਪਦੇ ਤਾਂ ਵੀ ਤਰ ਜਾਂਦੇ ਆ, ਜੇ ਮੰਨ ਲਓ ਨਹੀਂ ਵੀ ਜਪਦੇ, ਦਰਸ਼ਨਾਂ ਨਾਲ ਹੀ ਤਰ ਜਾਂਦੇ, ਆਪੇ ਹੀ ਮੂੰਹ ਤੋਂ ਵਾਹਿਗੁਰੂ ਨਿਕਲਦਾ। ਉਹਦਾ ਜਿਹੜੇ ਬੱਚੇ ਧਾਨੀ ਹੋ ਗਏ, ਉਹਨਾਂ ਦਾ ਤਾਂ ਮੁਕਤੀ ਸੁੱਤੇ ਸਿੱਧੀ ਹੋ ਗਈ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਹਾਂਜੀ, ਇਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਸ੍ਰੀ ਖੰਡੂਰ ਸਾਹਿਬ ਦੀ ਧਰਤੀ ਤੇ ਕੁਝ ਸਮਾਂ ਗੁਜ਼ਾਰਿਆ ਹੈ। ਦਿਨੋ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਸ ਫੈਲਦਾ ਜਾ ਰਿਹਾ। ਜਿੱਥੇ ਜਿੱਥੇ ਸੰਗਤਾਂ ਰਹਿੰਦੀਆਂ ਗੁਰੂ ਨਾਨਕ ਦੀਆਂ, ਉਹਨਾਂ ਨੂੰ ਪਤਾ ਲੱਗਦਾ ਵੀ ਗੁਰੂ ਅੰਗਦ ਦੇਵ ਜੀ ਹੁਣ ਗੁਰੂ ਬਣੇ ਹਨ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਉਹ ਬੈਠੇ ਹਨ। ਉਹ ਰਹਿੰਦੇ ਕਿੱਥੇ ਹਨ? ਸਿੱਖ ਪੁੱਛਦੇ ਇੱਕ ਦੂਜੇ ਤੋਂ, ਫਿਰ ਸਿੱਖ ਹੀ ਦੱਸਦੇ ਆ ਬਈ ਖੰਡੂਰ ਪਿੰਡ ਹੈ, ਖੰਡੂਰ ਸਾਹਿਬ, ਉੱਥੇ ਰਹਿੰਦੇ। ਫਿਰ ਸੰਗਤਾਂ ਖੰਡੂਰ ਸਾਹਿਬ ਤੁਰ ਪੈਂਦੀਆਂ, ਖੰਡੂਰ ਸਾਹਿਬ ਆਉਂਦੀਆਂ ਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਦੀਆਂ ਹਨ।
ਦਿੱਲੀ ਕਾ ਸੁਨਾ ਉਪਹਾਸਾ ਨੂੰ,
ਸਾਧ ਸੰਗਤ ਜੀ ਜਦੋਂ ਗੁਰੂ ਅੰਗਦ ਦੇਵ ਜੀ ਗੱਦੀ ਤੇ ਬੈਠੇ, ਉਦੋਂ ਸਾਡੇ ਹਿੰਦੁਸਤਾਨ ਦਾ ਸ਼ਾਹ ਬਾਦਸ਼ਾਹ ਜਿਹੜਾ ਸੀ ਉਹ ਹੁਮਾਯੂੰ ਸੀ, ਬਾਬਰ ਦਾ ਪੁੱਤਰ। ਬਾਬਰ ਮੁਗਲ ਨੇ ਗੁਰੂ ਨਾਨਕ ਦੇਵ ਜੀ ਕੋਲੋਂ 7 ਪੁਸਤਕਾਂ ਦਾ ਰਾਜ ਲਿਆ ਸੀ ਤੇ ਸਤਿਗੁਰੂ ਜੀ ਨੇ 7 ਪੁਸਤਕਾਂ ਦਾ ਰਾਜ ਬਾਬਰ ਨੂੰ ਦੇ ਕੇ, ਹਿੰਦੁਸਤਾਨ ਦਾ ਰਾਜ ਦੇ ਕੇ ਉਹਨੂੰ ਤਖ਼ਤ ਦਿੱਤਾ ਸੀ। ਹੁਮਾਯੂੰ ਉਹਦਾ ਪੁੱਤਰ ਸੀ ਬਾਬਰ ਦਾ। ਜਦੋਂ ਗੁਰੂ ਅੰਗਦ ਦੇਵ ਜੀ ਗੱਦੀ ਤੇ ਬੈਠੇ, ਉਦੋਂ ਹੁਮਾਯੂੰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਕਹਿੰਦੇ ਆ ਵੀ ਹੁਮਾਯੂੰ ਛੋਟੀ ਉਮਰ ਚ ਬਿਮਾਰ ਹੋ ਗਿਆ ਸੀ। ਬਾਬਰ ਨੂੰ ਆਪਣਾ ਇਹ ਬੱਚਾ ਬੜਾ ਪਿਆਰਾ ਸੀ। ਬਾਬਰ ਨੇ ਕਹਿੰਦੇ ਐਸੀ ਅਰਦਾਸ ਕੀਤੀ, ਦੁਆ ਕੀਤੀ ਆਪਣੇ ਪੁੱਤਰ ਹੁਮਾਯੂੰ ਦੇ ਮੰਜੇ ਦੇ ਆਲੇ ਦੁਆਲੇ 7 ਗੇੜੇ ਲਾ ਕੇ ਉਹਨੇ ਉਹਦੀ ਬਲਾ ਆਪਣੇ ਸਿਰ ਲੈ ਲਈ ਸੀ। ਪਹਿਲਾਂ ਇੱਦਾਂ ਦੇ ਕਈ ਜ਼ਿਕਰ ਮਿਲਦੇ ਨੇ ਇਤਿਹਾਸ ਦੇ ਵਿੱਚ ਵੀ ਦੂਜੇ ਦੀ ਬਿਮਾਰੀ ਆਪ ਲੈ ਲੈਂਦੇ ਸੀ ਸੰਕਲਪ ਦੇ ਨਾਲ। ਜਿਵੇਂ ਸਾਡੇ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਿਮਾਰ ਹੋ ਗਏ ਸਨ ਤੇ ਡਾਕਟਰਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਸੀ, ਬਚਣ ਦੀ ਕੋਈ ਆਸ ਨਹੀਂ ਸੀ। ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲੇ, ਸ਼ਾਮ ਸਿੰਘ ਅਟਾਰੀ ਦੇ ਪਿਤਾ ਜੀ, ਸ਼ਾਮ ਸਿੰਘ ਅਟਾਰੀ ਦਾ ਪਿਓ ਜਿਹੜਾ ਸੀ ਨਿਹਾਲ ਸਿੰਘ, ਉਹ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪ੍ਰੇਮ ਰੱਖਦਾ ਸੀ। ਨਿਹਾਲ ਸਿੰਘ ਨੇ ਅਰਦਾਸ ਕੀਤੀ ਤੇ ਸ਼ੇਰੇ ਪੰਜਾਬ ਦੇ ਮੰਜੇ ਦੇ ਆਲੇ ਦੁਆਲੇ ਪਰਿਕਰਮਾ ਕਰਕੇ ਕਿਹਾ ਕਿ ਹੇ ਗੁਰੂ ਰਾਮਦਾਸ ਜੀ, ਇਹਦੀ ਥਾਂ ਤੇ ਮੈਨੂੰ ਲੈ ਚੱਲੋ। ਨਿਹਾਲ ਸਿੰਘ ਥੋੜੇ ਦਿਨਾਂ ਚ ਚੜ੍ਹਾਈ ਕਰ ਗਿਆ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਲੰਮੀ ਉਮਰ ਹੋਈ। ਇਸੇ ਕਰਕੇ ਸ਼ੇਰੇ ਪੰਜਾਬ ਨੇ ਆਪਣਾ ਪੋਤਰਾ ਮਹਾਰਾਜਾ ਕੰਵਰ ਨੌ ਨਿਹਾਲ ਸਿੰਘ, ਨਿਹਾਲ ਸਿੰਘ ਦੀ ਪੋਤਰੀ ਸ਼ਾਮ ਸਿੰਘ ਦੀ ਪੁੱਤਰੀ ਨਾਨਕੀ ਨਾਲ ਵਿਆਹਿਆ ਸੀ। ਸੋ ਕਹਿਣ ਦਾ ਭਾਵ ਹੈ ਇੱਦਾਂ ਦਾ ਇੱਕ ਸੀਗਾ ਜ਼ਮਾਨੇ ਵਿੱਚ ਲੋਕਾਂ ਦੇ ਮਨਾਂ 'ਚ ਜਿਹਦੇ ਨਾਲ ਬਹੁਤਾ ਪ੍ਰੇਮ ਹੋਣਾ ਵੀ ਉਹਦਾ ਦੁੱਖ ਮੈਨੂੰ ਮਿਲ ਜਾਵੇ, ਉਹਦੀ ਜਾਨ ਬਚ ਜਾਵੇ ਅਤੇ ਮੈਂ ਚਲਾ ਜਾਵਾਂ। ਬਿਮਾਰੀਓਂ ਬਿਮਾਰ ਸੀ, ਉਹਦੇ ਪਿਓ ਬਾਬਰ ਨੇ ਦੁਆ ਕੀਤੀ, ਖੁਦਾ ਅੱਲਾਹ ਤਾਲਾ ਮੇਰਾ ਬੱਚਾ ਬਚ ਜਾਵੇ, ਮੈਂ ਮਰ ਜਾਵਾਂ। ਬਾਬਰ ਮਰ ਗਿਆ, ਹਮਾਇਓਂ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ।
ਵੈ ਭਰਾਤਾ ਪਠਾਨ ਬੜ ਸੂਰੇ,
ਬਾਦਸ਼ਾਹ ਬਣਿਆ। ਉਹਦੇ ਕੋਲ ਦੋ ਪਠਾਨ ਸਨ, ਬੜੇ ਯੋਧੇ ਸਨ, ਬੜੇ ਸੂਰਮੇ ਸਨ, ਇੱਕ ਤੋਂ ਇੱਕ ਚੜ੍ਹਦੇ। ਦੋਵੇਂ ਪਠਾਣਾਂ ਦੇ ਨਾਲ ਬਾਬਰ ਦੀ ਵਿਗੜ ਗਈ, ਕਿਉਂਕਿ ਬਾਬਰ ਦੀ ਪਹਿਲਾਂ ਤੋਂ ਹੀ ਹਮਾਇਓਂ ਦੀ ਅਤੇ ਇਹਨਾਂ ਦੀ ਮੁਗਲਾਂ ਦੀ ਜਿਹੜੀ ਖਾਨਦਾਨੀ ਸੀ ਉਹਨਾਂ ਦੀ ਪਠਾਣਾਂ ਨਾਲ ਦੁਸ਼ਮਣੀ ਸੀ। ਹਮਾਇਓਂ ਦੀ ਸ਼ੇਰ ਸ਼ਾਹ ਸੂਰੀ ਸਲੇਮ ਸ਼ਾਹ ਦੇ ਨਾਲ ਵਿਗੜ ਪੈ ਗਈ। ਇਹ ਦੋਵੇਂ ਪਹਿਲਾਂ ਬਾਬਰ ਦੇ ਨੌਕਰ ਸਨ, ਹਮਾਇਓਂ ਦੇ ਸਮੇਂ ਇਹਨਾਂ ਦੀ ਹਮਾਇਓਂ ਨਾਲ ਬਣ ਨਹੀਂ ਆਈ। ਦਿੱਲੀ ਦੇ ਬਾਦਸ਼ਾਹ ਹਮਾਇਓਂ ਨਾਲ ਵਿਗੜ ਗਏ, ਆਤੀ ਹੋ ਗਏ। ਹੰਕਾਰੀ ਯੋਧੇ ਸਨ, ਲੜਾਕੇ ਸਨ, ਰਾਜਨੀਤੀ ਦੇ ਵੀ ਬੜੇ ਗਿਆਤਾ ਸਨ। ਔਰ ਸ਼ੇਰ ਸ਼ਾਹ ਸੂਰੀ ਦੇ ਬਾਰੇ ਇਤਿਹਾਸ ਕਹਿੰਦਾ ਵੀ ਉਹ ਬੜੇ ਉਸਾਰੂ ਖਿਆਲਾਂ ਵਾਲਾ ਆਦਮੀ ਸੀ। ਉਹਨੇ ਕਹਿੰਦੇ ਹਮਾਇਓਂ ਦੇ ਖਿਲਾਫ਼ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਇੱਕ ਦਾ ਨਾਮ ਸਲੇਮ ਸ਼ਾਹ ਸੀ, ਸੁਲੇਮਾਨ ਵੀ ਕਹਿੰਦੇ ਨੂੰ ਸੁਣੋ।
ਸ਼ੇਰ ਸ਼ਾਹ ਦੂਸਰ ਬਲਤਾਮ,
ਦੂਜੇ ਦਾ ਨਾਮ ਸੀ ਸ਼ੇਰ ਸ਼ਾਹ ਸੂਰੀ। ਜਿਹੜੀ ਆ ਜੀ ਟੀ ਰੋਡ ਤੁਸੀਂ ਦੇਖਦੇ ਹੋ, ਦਿੱਲੀ ਅੰਮ੍ਰਿਤਸਰ ਮੇਨ ਰੋਡ, ਇਹ ਸਾਧ ਸੰਗਤ ਜੀ ਪਿਸ਼ਾਵਰ ਤੋਂ ਲੈ ਕੇ ਕਲਕੱਤੇ ਤੱਕ ਉਸਦੇ ਨੇ ਬਣਾਇਆ ਸੀ। ਇਹਨੂੰ ਸੂਰੀ ਮਾਰਗ ਕਹਿੰਦੇ। ਸੂਰ ਜਿਹੜਾ ਉਹਨਾਂ ਦਾ ਪਠਾਣਾ ਜੀ, ਉਹਦੀ ਜਾਤ ਸੀਗੀ ਜਿਵੇਂ ਉਪ ਕਾਸ਼ਟ ਕਹਿੰਦੇ, ਛੋਟੀ ਜਿਵੇਂ ਜਾਤ ਦੇ ਵਿੱਚੋਂ ਸਭ ਕਾਸ਼ਟ ਕਹਿ ਦਿੰਦੇ ਹਾਂ ਆਪਾਂ, ਗੋਤ ਕਹਿ ਦਿੰਦੇ ਹਾਂ ਪੰਜਾਬੀ 'ਚ। ਸੂਰ ਉਹਦਾ ਗੋਤ ਸੀ ਪਠਾਣਾ ਦਾ। ਤੋ ਸ਼ੇਰ ਸ਼ਾਹ ਸੂਰ ਨੇ ਸ਼ੇਰ ਸ਼ਾਹ ਸੂਰੀ ਮਾਰਗ ਜੀ ਟੀ ਰੋਡ ਤਿਆਰ ਕੀਤਾ ਸੀ। ਬੜਾ ਬਲੀ ਯੋਧਾ ਹੋਇਆ ਹੈ। ਇਹਨੇ ਆਪਣੀ ਫੌਜ ਪਠਾਣ ਦੀ ਇਕੱਠੀ ਕੀਤੀ ਤੇ ਪ੍ਰਯਾਗ, ਤ੍ਰਿਵੇਣੀ, ਇਲਾਹਾਬਾਦ, ਉੱਧਰ ਸਾਧ ਸੰਗਤ ਜੀ ਜਦੋਂ ਆਪਾਂ ਪਟਨੇ ਸਾਹਿਬ ਨੂੰ ਜਾਂਦੇ ਹਾਂ, ਰਸਤੇ ਜਾਂਦਾ ਪ੍ਰਯਾਗ, ਜਿੱਥੇ ਗੰਗਾ ਜਮਨਾ ਸੁਰਸਤੀ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ। ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ, ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਜਾ ਕੇ ਚਰਨ ਪਾਏ ਨੇ, ਗੁਰਦੁਆਰਾ ਬਣਿਆ ਹੋਇਆ ਪਾਤਸ਼ਾਹੀ ਨੌਵੀਂ ਨੇ। ਸੋ ਸਾਧ ਸੰਗਤ ਜੀ ਉਹ ਜਗ੍ਹਾ ਜਿਹੜੀ ਹੈ, ਉਸ ਜਗ੍ਹਾ ਤੇ ਬੜਾ ਵੱਡਾ ਕਿਲ੍ਹਾ ਸੀਗਾ। ਸ਼ੇਰ ਸ਼ਾਹ ਸੂਰੀ ਪ੍ਰਯਾਗ ਦੇ ਕਿਲ੍ਹੇ 'ਚ ਆਕੀ ਹੋ ਗਿਆ। ਸ਼ੇਰ ਸ਼ਾਹ ਸੂਰ ਨੇ ਜੰਗ ਦੀਆਂ ਤਿਆਰੀਆਂ ਧਰ ਲਈਆਂ ਵੀ ਮੈਂ ਦਿੱਲੀ ਦੇ ਬਾਦਸ਼ਾਹ ਨਾਲ ਯੁੱਧ ਕਰਨਾ। ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਹਮਾਇਓਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਸ਼ੇਰ ਸ਼ਾਹ ਸੂਰੀ ਮੇਰੇ ਤੋਂ ਬਾਗੀ ਹੋ ਗਿਆ। ਹਮਾਇਓਂ ਨੇ ਆਪਣੀਆਂ ਫੌਜਾਂ ਦੇ ਨਾਲ ਚਾਲੇ ਪਾ ਦਿੱਤੇ। ਹਮਾਇਓਂ ਨੂੰ ਇਹ ਸੀ ਕਿ ਮੈਂ ਬਾਦਸ਼ਾਹ ਹਾਂ, ਮੇਰੇ ਕੋਲ ਫੌਜ ਬੜੀ ਜ਼ਿਆਦਾ ਹੈ, ਮੇਰੇ ਸਾਹਮਣੇ ਸੂਰੀ ਕਿੱਥੇ ਅੜਨਗੇ, ਮੈਂ ਸੂਰੀਆਂ ਨੂੰ ਜਾਂਦਿਆਂ ਹੀ ਕਾਬੂ ਕਰ ਲਵਾਂ। ਹਾਂਜੀ, ਉਹਨਾਂ ਕੋਲ ਤਾਂ ਸੂਰੀ ਪਠਾਣਾ ਕੋਲ ਤਾਂ ਥੋੜੀ ਜਿਹੀ ਫੌਜ ਹੈ, ਮੁੱਠੀ ਭਰ ਹੈ, ਆਟੇ 'ਚ ਲੂਣ ਵੀ ਨਹੀਂ, ਮੇਰੇ ਕੋਲ ਫੌਜ ਜ਼ਿਆਦਾ ਹੈ। ਹਮਾਇਓਂ ਨੇ ਸੋਚਿਆ ਮੈਂ ਜਾ ਕੇ ਹੁਣੇ ਹੀ ਮਾਰ ਲੈਣਾ ਸ਼ੇਰ ਸ਼ਾਹ ਸੂਰੀ ਨੂੰ ਜਾਂ ਬੰਨ ਕੇ ਕੈਦ ਕਰ ਲੈਣਾ। ਹਮਾਇਓਂ ਦਿੱਲੀ ਤੋਂ ਤੁਰਿਆ, ਇਲਾਹਾਬਾਦ ਤੋਂ ਲਗਭਗ 300-400 ਮੀਲ ਹੈ, ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਜੰਗ ਸ਼ੁਰੂ ਕਰ ਦਿੱਤਾ। ਬੜੇ ਜੰਗ ਦੇ ਬਾਜੇ ਵੱਜੇ, ਨਗਾਰੇ ਢੋਲ ਵੱਜੇ, ਕਣਸਿੰਗੇ ਰਫੀਰੀਆਂ ਵੱਜੀਆਂ, ਤੇ ਜੰਗ ਦਾ ਬਿਗਲ ਵੱਜ ਗਿਆ। ਉਹ ਦੋਵੇਂ ਭਰਾ ਸ਼ੇਰ ਸ਼ਾਹ ਤੇ ਸਲੇਮ ਸ਼ਾਹ ਮੈਦਾਨੇ ਜੰਗ ਚ ਆਪ ਆ ਗਏ। ਬੜੇ ਯੋਧੇ ਸਨ, ਆਪਣੀਆਂ ਫੌਜਾਂ ਪਠਾਣਾਂ ਦੀਆਂ ਲੈ ਕੇ ਉਹਨਾਂ ਨੇ ਕਫਨ ਸਿਰ ਤੇ ਬੰਨ ਕੇ ਬੜੀ ਗਹਿ ਗਹਿ ਚ ਲੜਾਈ ਕੀਤੀ। ਜਦੋਂ ਫੌਜਾਂ ਆਹਮਣੇ ਸਾਹਮਣੇ ਉਤਰੀਆਂ, ਉਮਰ ਲੱਥੇ ਯੋਧੇ ਮਾਰੂ ਵੱਜਿਆ, ਜੰਗ ਦਾ ਮਾਰੂ ਵੱਜਿਆ ਤੇ ਸਾਧ ਸੰਗਤ ਜੀ ਗਹਿ ਗਹਿ ਚ ਯੁੱਧ ਮੱਚ ਗਿਆ। ਦੋਵਾਂ ਪਾਸਿਆਂ ਤੋਂ ਲੜਾਈ ਘਮਸਾਣ ਦੀ ਮੱਚ ਗਈ। ਉਹਨਾਂ ਪਠਾਣਾ ਨੇ ਮਿਆਨਾ ਚੋਂ ਤੇਗਾਂ ਧੂ ਲਈਆਂ, ਧੂ ਕਿਰਪਾਨਾਂ ਤਿੱਖੀਆਂ ਨਾਲ ਲਹੂ ਧੋਈਆਂ। ਉਹਨਾਂ ਨੇ ਲਹੂ ਦਿੱਤੇ ਵਿੱਚ ਆਪਣੀਆਂ ਤੇਗਾਂ ਨੂੰ ਇਸ਼ਨਾਨ ਕਰਾਏ। ਮੁਗਲਾਂ ਦੇ ਸਿਰ ਵੱਢ ਵੱਢ ਸੁੱਟ ਦਿੱਤੇ ਪਠਾਣਾ ਨੇ। ਬੜੇ ਯੋਧੇ ਸਨ, ਬੜੇ ਸੂਰਮੇ ਸਨ, ਸ਼ੇਰ ਸ਼ਾਹ ਸੂਰੀ ਔਰ ਸਲੇਮ ਸ਼ਾਹ ਸੂਰੀ। ਦੋਵਾਂ ਭਾਈਆਂ ਨੇ ਆਪਣੀ ਫੌਜ ਲੈ ਕੇ ਹਮਾਇਉ ਬਾਦਸ਼ਾਹ ਦਿੱਲੀ ਦੇ ਬਾਦਸ਼ਾਹ ਨੂੰ ਚਣੇ ਚਬਾ ਦਿੱਤੇ। ਹਾਂਜੀ, ਇੱਥੋਂ ਤੱਕ ਯੁੱਧ ਦਾ ਅਖਾੜਾ ਦੱਸੀਏ, ਬੜਾ ਭਾਰੀ ਯੁੱਧ ਮਚਿਆ। ਇੰਨਾ ਘਮਸਾਨ ਦਾ ਜੰਗ ਵੀ ਧਰਤੀ ਅਸਮਾਨ ਇੱਕ ਹੋ ਗਏ। ਲਹੂ ਦੀਆਂ ਨਦੀਆਂ ਵਗ ਗਈਆਂ ਕਿ ਜਮੁਨਾ ਗੰਗਾ ਦਾ ਪਾਣੀ ਲਾਲ ਸੁਰਖ ਹੋ ਗਿਆ। ਉੱਥੇ ਲਾਸ਼ਾਂ ਹੀ ਲਾਸ਼ਾਂ, ਲਾਸ਼ਾਂ ਹੀ ਲਾਸ਼ਾਂ ਖਿਲਰ ਗਈਆਂ ਮੀਲਾਂ ਦੇ ਵਿੱਚ। ਜਦੋਂ ਇਸ ਤਰ੍ਹਾਂ ਘਮਸਾਨ ਦਾ ਯੁੱਧ ਹੋਇਆ, ਤਲਵਾਰਾਂ ਚੱਲੀਆਂ, ਤੋਪਾਂ ਚੱਲੀਆਂ, ਤੀਰ ਚੱਲੇ, ਲਹੂ ਦੇ ਨਾਲ ਧਰਤੀ ਰੰਗੀ ਗਈ ਪ੍ਰਯਾਗ ਦੀ।
ਰੰਗ ਭੂਮਿਕਾ ਪਸਰੀ ਲਾਲੀ,
ਪ੍ਰਯਾਗ ਦੀ ਧਰਤੀ ਲਾਲ ਸੁਰਖ ਹੋ ਗਈ ਯੋਧਿਆਂ ਦੇ ਲਹੂ ਦੇ ਨਾਲ। ਬਾਦਸ਼ਾਹ ਹਮਾਇਉ ਦੀ ਫੌਜ ਭੱਜ ਗਈ ਮੈਦਾਨ ਚ। ਬੜੀ ਭਾਰੀ ਫੌਜ ਸੀ ਇਹ। ਹਮਾਇਉ ਨੂੰ ਉਮੀਦ ਨਹੀਂ ਸੀ ਮੈਂ ਹਾਰ ਜਾਵਾਂਗਾ। ਉਹਦਾ ਇਹ ਸੋਚ ਗਿਆ ਸੀ ਮੈਂ ਜਾਂਦਿਆਂ ਹੀ ਪਠਾਣਾਂ ਨੂੰ ਫੜ ਲਾਂਗਾ। ਪਰ ਪਠਾਣ ਮਰਦ ਦੇ ਬੱਚੇ ਸਨ, ਇਹੋ ਜਿਹੇ ਬਲੀ ਸਨ, ਉਹਨਾਂ ਨੇ ਮੁਗਲਾਂ ਨੂੰ ਚਣੇ ਚਬਾ ਦਿੱਤੇ। ਹਾਂਜੀ, ਪਠਾਣਾਂ ਦੇ ਸਾਹਮਣੇ ਖਲੋ ਨਹੀਂ ਸਕਿਆ ਹਮਾਇਉ
ਬਾਦਸ਼ਾਹ।
ਪਠਾਣਾਂ ਦੀ ਫੌਜ ਅੱਗੇ ਵਧਦੀ ਗਈ, ਤਲਵਾਰਾਂ ਨਾਲ ਤੱਚ ਮੁੱਚ ਵੱਢ ਟੁੱਕ ਕਰਦੀ ਗਈ। ਮੁਗਲ ਕਾਇਰ ਹੋ ਕੇ, ਬੁਝਦਿਲ ਹੋ ਕੇ ਅੱਗੇ ਅੱਗੇ ਭੱਜੇ ਜਾਂਦੇ ਨੇ ਤੇ ਪਠਾਣ ਪਿੱਛੋਂ ਵੱਢੀ ਜਾਂਦੇ ਨੇ ਗਾਜਰਾਂ ਮੂਲੀਆਂ ਦੀ ਤਰ੍ਹਾਂ। ਹਮਾਇਉ ਬਾਦਸ਼ਾਹ ਆਪਣਾ ਲਾਓ ਲਸ਼ਕਰ ਲੈ ਕੇ ਬੜੀ ਮੁਸ਼ਕਲ ਨਾਲ ਦਿੱਲੀ ਪਹੁੰਚਿਆ। ਪਿੱਛੋਂ ਹੀ ਸ਼ੇਰ ਸ਼ਾਹ ਸੂਰੀ ਦਿੱਲੀ ਆ, ਉਹਨੇ ਦਿੱਲੀ ਵੀ ਇਹਨੂੰ ਟਿਕਣ ਨਹੀਂ ਦਿੱਤਾ ਤੇ ਦਿੱਲੀ ਤੋਂ ਹਮਾਇਉ ਭੱਜ ਕੇ ਪੰਜਾਬ ਵੱਲ ਚੱਲਿਆ। ਸਾਰੀ ਫੌਜ ਮਾਰੀ ਗਈ, ਖਿੰਡ ਪੁੰਡ ਗਈ, ਤਬਾਹ ਹੋ ਗਈ, ਲੱਖਾਂ ਫੌਜੀ ਮਾਰੇ ਗਏ, ਏਡਾ ਨੁਕਸਾਨ ਹੋਇਆ। ਹਮਾਇਉ ਦੇ ਪੈਰ ਉਖੜ ਗਏ। ਦਿੱਲੀ ਪਠਾਣਾ ਨੇ ਖੋ ਲਈ। ਸ਼ੇਰ ਸ਼ਾਹ ਸੂਰੀ ਨੇ ਆ ਕੇ ਦਿੱਲੀ ਦੇ ਤਖ਼ਤ ਤੇ ਆਪਣੇ ਪੈਰ ਜਮਾ ਲਏ, ਆਪਣੀ ਦੁਹਾਈ ਫੇਰ ਦਿੱਤੀ, ਆਪਣੇ ਨਾਂ ਦੇ ਝੰਡੇ ਗੱਡ ਦਿੱਤੇ। ਵੀ ਪਠਾਣਾ ਦਾ ਰਾਜ ਹੋ ਗਿਆ, ਮੁਗਲਾਂ ਨੂੰ ਭਜਾ ਦਿੱਤਾ ਹੈ। ਮੁਗਲਾਂ ਦੀ ਫੌਜ ਘਬਰਾ ਕੇ ਖਿੰਡ ਪੁੰਡ ਗਈ। ਹਮਾਇਉ ਮੁਗਲ ਘਬਰਾ ਗਿਆ, ਵਿਆਕੁਲ ਹੋ ਗਿਆ। ਆਪਣੇ ਸਲਾਹਕਾਰਾਂ ਨੇ ਆਪਣੇ ਮੰਤਰੀਆਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਦਾ ਹੈ,
ਸੇਵਕ ਨੇ
ਜਿਹੜੇ ਉਹਦੇ ਖਾਸ ਨੇੜੇ ਦੇ ਪੱਕੇ ਵਫ਼ਾਦਾਰ ਬੰਦੇ ਨਾਲ ਰਹਿਣ ਵਾਲੇ ਉਹਨਾਂ ਬੰਦਿਆਂ ਨੂੰ ਪੁੱਛਿਆ ਹਮਾਇਉ ਨੇ,
ਜੀ ਨਾਨਕ ਤੋਂ ਸੇਵਕ ਪੂਰਾ,
ਕਿ ਮੇਰੇ ਪਿਓ ਨੂੰ ਗੁਰੂ ਨਾਨਕ ਨੇ ਗੱਦੀ ਦਿੱਤੀ ਸੀ, ਗੁਰੂ ਨਾਨਕ ਨੇ ਸੱਤ ਪੁਸਤਕਾਂ ਦਾ ਵਰਦਾਨ ਦਿੱਤਾ ਸੀ, ਗੁਰੂ ਨਾਨਕ ਦੀ ਗੱਦੀ ਤੇ ਕੋਈ ਉਹਨਾਂ ਦਾ ਸੇਵਕ ਬੈਠਾ ਕਿ ਨਹੀਂ।
ਹਾਂਜੀ,
ਅਸੀਂ ਉਸ ਨੂੰ ਮਿਲਾਂਗੇ, ਬਾਬੇ ਨਾਨਕ ਦੇ ਉੱਤਰਾਧਿਕਾਰੀ ਨੂੰ, ਗੱਦੀ ਨਸ਼ੀਨ ਨੂੰ ਜਾ ਕੇ ਮਿਲਾਂਗੇ।
ਮੇਰੇ
ਪਿਤਾ ਬਾਬਰ ਨੇ ਗੁਰੂ ਨਾਨਕ ਦੇਵ ਜੀ ਕੋਲੋਂ ਹਿੰਦੁਸਤਾਨ ਦੇ ਰਾਜ ਦੀ ਸੱਤ ਪੁਸਤਾਂ ਦੀ ਬਖਸ਼ਿਸ਼ ਲਈ ਸੀ। ਪਰ ਉਹ ਗੁਰੂ ਨਾਨਕ ਦਾ ਬਚਨ ਤੇ ਪੂਰਾ ਨਹੀਂ ਹੋਇਆ, ਉਹ ਤਾਂ ਵਿੱਚ ਹੀ ਰਹਿ ਗਿਆ, ਕਿਉਂਕਿ ਗੁਰੂ ਨਾਨਕ ਨੇ ਕਿਹਾ ਸੀ ਸੱਤ ਪੁਸਤਾਂ, ਅਜੇ ਤਾਂ ਮੈਂ ਦੂਜੀ ਪੁਸਤ ਹਾਂ। ਰਾਜ ਖੁੱਸ ਗਿਆ, ਦਿੱਲੀ ਦੀ ਰਾਜਧਾਨੀ ਸਾਥੋਂ ਚਲੀ ਗਈ। ਬਾਬੇ ਨਾਨਕ ਦੇ ਗੱਦੀ ਨਸ਼ੀਨ ਨੂੰ ਪੁੱਛਾਂਗੇ ਕਿ ਬਾਬਾ ਕਹਿੰਦਾ ਸੀ ਤੁਹਾਡਾ ਸੱਤ ਪੁਸਤਾਂ ਦਾ ਹੀ ਰਾਜ ਰਹਿਣਾ, ਉਹ ਕਿਉਂ ਨਹੀਂ ਰਿਹਾ?
ਹਾਂਜੀ,
ਉਸ ਬਾਬੇ ਨਾਨਕ ਨੂੰ ਪੁੱਛਾਂਗੇ, ਬਾਬੇ ਨਾਨਕ ਦੀ ਗੱਦੀ ਨਸ਼ੀਨ ਨੂੰ ਪੁੱਛਾਂਗੇ, ਸਾਨੂੰ ਪਤਾ ਦੱਸੋ, ਐਡਰੈਸ ਦੱਸੋ, ਕਿੱਥੇ ਰਹਿੰਦਾ ਹੈ ਬਾਬੇ ਨਾਨਕ ਦੀ ਥਾਂ ਦਾ ਅਧਿਕਾਰੀ ਗੱਦੀ ਨਸ਼ੀਨ ਗੁਰੂ? ਸਿਆਣੇ ਵਜ਼ੀਰ ਨੇ ਹਮਾਇਉ ਬਾਦਸ਼ਾਹ ਦੀ ਗੱਲ ਸੁਣ ਕੇ ਉੱਤਰ ਦਿੱਤਾ, ਇਹ ਬਾਦਸ਼ਾਹ ਸਲਾਮਤ, ਇਸ ਵੇਲੇ ਗੁਰੂ ਨਾਨਕ ਪੀਰ ਦੀ ਗੱਦੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨਾਮ ਦੇ ਗੁਰੂ ਬੈਠੇ ਨੇ।
ਆਰਫ ਕਾਮਲ ਵਲੀ ਵਿਲਾਇਤ,
ਉਹ ਬੜੇ ਆਰਫ ਕਾਮਲ ਵਲੀ ਵਿਲਾਇਤ, ਆਰਫ ਕਹਿੰਦੇ ਨੇ ਗਿਆਨਵਾਨ, ਉਹਨਾਂ ਨੂੰ ਇਲਾਹੀ ਗਿਆਨ ਹੈ, ਅੱਲਾਹ ਦਾ ਗਿਆਨ ਹੈ। ਕਾਮਲ ਕਹਿੰਦੇ ਨੇ ਪੂਰੇ ਨੂੰ, ਉਹ ਹਰ ਸ਼ਕਤੀ ਨਾਲ ਪੂਰੇ ਨੇ, ਪੂਰੇ ਸਨ ਤਾਂ ਹੀ ਗੁਰੂ ਨਾਨਕ ਨੇ ਆਪਣੀ ਥਾਂ ਤੇ ਬਿਠਾਏ ਨੇ। ਵਲੀ ਬੁਲਾਏ, ਉਹ ਇਸ ਪੂਰੇ ਹਿੰਦੁਸਤਾਨ ਹੀ ਨਹੀਂ, ਸਾਰੀ ਵਿਲਾਇਤਾਂ ਸਾਰੇ ਮੁਲਕਾਂ ਦੇ ਉਹ ਵਲੀ ਨੇ।
ਹਾਂਜੀ,
ਇਸ ਘੜੀ ਜੇ ਆਪਾਂ ਆਪਣਾ ਮਕਸਦ, ਆਪਣੀ ਕੋਈ ਤੁਹਾਨੂੰ ਕੋਈ ਇੱਛਾ ਹੈ, ਕੋਈ ਲੈਣਾ ਚਾਹੁੰਦੇ ਹੋ, ਉਹਨਾਂ ਕੋਲ ਚੱਲੋ, ਉਹਨਾਂ ਨੂੰ ਮਿਲ ਲਓ ਤੁਸੀਂ। ਹਾਂਜੀ,
ਭਲੋ ਵਿਚਾਰ ਆਪਣੇ ਕੀਨੋ,
ਆਪ ਸ਼ਹਿਨਸ਼ਾਹ ਹੋ, ਹਿੰਦੁਸਤਾਨ ਦੇ ਬਾਦਸ਼ਾਹ ਹੋ, ਚੰਗੀ ਗੱਲ ਤੁਹਾਨੂੰ ਯਾਦ ਆਈ ਹੈ। ਇਸ ਵੇਲੇ ਕਿਸੇ ਪੀਰ ਫਕੀਰ ਦੀ ਦੁਆਈ ਕੰਮ ਆਵੇਗੀ, ਆਪਾਂ ਉਹਨਾਂ ਕੋਲ ਚੱਲੀਏ ਜਿਨ੍ਹਾਂ ਨੇ ਸਾਨੂੰ ਸੱਤ ਪੁਸਤਾਂ ਦਾ ਰਾਜ ਦਿੱਤਾ ਹੈ। ਜਿਨ੍ਹਾਂ ਤੋਂ ਇਹ ਬਾਦਸ਼ਾਹੀ ਦੀ ਪਦਵੀ ਮਿਲੀ ਹੈ, ਉਹਨਾਂ ਨੂੰ ਚੱਲ ਕੇ ਪੁੱਛੀਏ ਕਿ ਗੁਰੂ ਜੀ, ਤੁਸੀਂ ਤਾਂ ਦਿਆ ਦਿੱਤਾ ਸੀ ਸੱਤ ਪੁਸਤਾਂ ਦਾ ਰਾਜ, ਸਾਡਾ ਤਾਂ ਦੂਜੀ ਪੁਸਤ ਵੀ ਪੂਰੀ ਨਹੀਂ ਹੋਈ ਤੇ ਰਾਜ ਖੁੱਸ ਗਿਆ। ਹਾਂਜੀ, ਹਮਾਇਉ ਦਿੱਲੀ ਤੋਂ ਦੌੜਿਆ, ਥੋੜੀ ਜਿਹੀ ਫੌਜ ਰਹਿ ਗਈ ਸੀ, 5-4 ਹਜ਼ਾਰ ਬੰਦਾ ਉਹਦੇ ਕੋਲ, ਬਾਕੀ ਸਭ ਮਾਰੇ ਗਏ ਸਨ। ਲੱਖਾਂ ਫੌਜਾਂ ਮਰਵਾ ਕੇ ਸਾਰਾ ਕੁਝ ਲੁਟਾ ਪੁਟਾ ਕੇ ਥੋੜੇ ਜਿਹੇ ਬੰਦਿਆਂ ਨਾਲ ਸ੍ਰੀ ਖੰਡੂਰ ਸਾਹਿਬ ਆ ਗਿਆ ਹਮਾਇਉ ਬਾਦਸ਼ਾਹ।
ਸ੍ਰੀ ਅੰਗਦ ਜੀ ਜਹਾਂ ਸੁਣਾਇਓ,
ਇੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਤਾ ਲੱਗਾ, ਉੱਥੇ ਹੀ ਆ ਗਿਆ। ਜਿੱਥੇ ਗੁਰਦੁਆਰਾ ਸ੍ਰੀ ਮਲ ਅਖਾੜਾ ਸਾਹਿਬ ਹੈ, ਉੱਥੇ ਬੱਚਿਆਂ ਨੂੰ ਕੁਸ਼ਤੀਆਂ ਕਰਾ ਰਹੇ ਸਨ, ਬੱਚਿਆਂ ਦੇ ਨਾਲ ਮਸਤ ਬੈਠੇ ਸਨ, ਨਿੱਕੇ ਨਿੱਕੇ ਬੱਚੇ ਆਲੇ ਦੁਆਲੇ ਖੇਡੀ ਜਾਂਦੇ ਤੇ ਉਹਨਾਂ ਬੱਚਿਆਂ ਦੇ ਵਿੱਚ ਸਮਾਧੀ ਚ ਬੈਠੇ ਗੁਰੂ ਅੰਗਦ ਦੇਵ ਜੀ ਵੀ ਖੇਡੀ ਜਾਂਦੇ, ਬੱਚਿਆਂ ਵਿੱਚ ਬੱਚੇ ਹੀ ਬਣੇ ਹੋਏ ਹੈ, ਪਤਾ ਹੀ ਨਹੀਂ, ਕਿਉਂਕਿ ਅੰਦਰ ਦੀ ਗੱਲ ਕੁਝ ਹੋਰ ਹੈ ਤੇ ਬਾਹਰਲੀ ਗੱਲ ਕੁਝ ਹੋਰ ਹੈ, ਅੰਦਰੋਂ ਸਿਆਣਾ ਤੇ ਬਾਹਰੋਂ ਭੋਲਾ, ਇਸ ਤਰ੍ਹਾਂ ਦੀ ਬਿਰਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਲੀਲਾ ਕਰ ਰਹੇ ਹਨ। ਨਾ ਖੁਸ਼ੀ ਹੈ, ਨਾ ਗਮੀ ਹੈ, ਨਾ ਹਰਖ ਹੈ, ਨਾ ਸੋਗ ਹੈ, ਨਾ ਸੁੱਖ ਹੈ, ਨਾ ਦੁੱਖ ਹੈ, ਨਾ ਮਾਨ ਹੈ, ਨਾ ਅਪਮਾਨ ਹੈ, ਨਾ ਵਾਧਾ ਹੈ, ਨਾ ਘਾਟਾ ਹੈ, ਦਿਨ ਰਾਤ ਦੇ ਸਾਰਿਆਂ ਫਰਕਾਂ ਤੋਂ ਉੱਪਰ ਬੈਠੇ ਨੇ ਚੌਥੀ ਪਦਵੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ। ਹਮਾਇਉ ਨੇ ਆ ਕੇ ਦੇਖਿਆ ਕਿ ਗੁਰੂ ਜੀ ਬੈਠੇ ਨੇ, ਪਰ ਹੈਮ ਤਾਂ ਮਸਤ ਮੌਲਾ, ਇਹ ਤਾਂ ਮੇਰੇ ਵੱਲ ਦੇਖਦੇ ਹੀ ਨਹੀਂ। ਉਹਨੇ ਮੱਥਾ ਟੇਕਿਆ, ਸਲਾਮ ਕੀਤੀ ਤੇ ਖਲੋ ਗਿਆ। ਪਰ ਗੁਰੂ ਅੰਗਦ ਦੇਵ ਜੀ ਆਪਣੀ ਖੇਡ ਵਿੱਚ ਮਸਤ ਹਨ, ਜਿਵੇਂ ਬੱਚੇ ਹੁੰਦੇ ਆ ਬੇਪਰਵਾਹ, ਬੇਪਰਵਾਹੀ ਦੇ ਵਿੱਚ ਮਹਾਰਾਜ ਆਪਣੀ ਮੌਜ ਵਿੱਚ ਬਾਦਸ਼ਾਹ ਦਾ ਦੇਖਿਆ ਹੀ ਨਹੀਂ, ਜਾਣਦੇ ਸਭ ਕੁਛ, ਪਤਾ ਵੀ ਬਾਦਸ਼ਾਹ ਹੈ, ਪਰ ਉਹਨਾਂ ਨੂੰ ਕੀ ਇਹੋ ਜਿਹੇ ਬਾਦਸ਼ਾਹ ਦੀ ਪਰਵਾਹ ਹੈ, ਉਹ ਤਾਂ ਸੱਚੇ ਪਾਤਸ਼ਾਹ ਹਨ, ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਹਨ। ਹਾਂਜੀ, ਬੱਚਿਆਂ ਦੇ ਨਾਲ ਮਹਾਰਾਜ ਖੇਡਾਂ ਜੀ ਲੱਗੇ ਰਹੇ, ਮਸਤ ਹੋ ਕੇ ਬਾਦਸ਼ਾਹ 5-4 ਮਿੰਟ, 10 ਮਿੰਟ, ਅੱਧੀ ਘੜੀ ਹੋ ਗਈ ਉਹਨੂੰ ਖੜਿਆ।
ਸਭ ਘਟ ਕੀ ਜਾਣਤ ਜਗਨਾਥ,
ਘਟ ਘਟ ਦੇ ਅੰਦਰ ਕੀ ਜਾਣਨ ਵਾਲੇ ਸਤਿਗੁਰੂ ਅੰਗਦ ਦੇਵ ਜੀ।
ਤਬ ਹਮਾ ਮਨ ਕੋ ਬਿਸ਼ੇਖਾ,
ਜਦੋਂ 15-20 ਮਿੰਟ ਹੋ ਗਏ, ਬਾਦਸ਼ਾਹ ਨੂੰ ਗੁੱਸਾ ਚੜ ਗਿਆ, ਕ੍ਰੋਧ ਆ ਗਿਆ। ਕਿਉਂ? ਮੈਂ ਬਾਦਸ਼ਾਹ ਆ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ, ਦੁਨੀਆ ਮੇਰੇ ਅੱਗੇ ਲੰਮੀਆਂ ਕਤਾਰਾਂ ਲਾ ਕੇ ਖਲੋਤੀ ਹੁੰਦੀ, ਬਾਦਸ਼ਾਹ ਨੇ ਆਉਣਾ। ਇਹ ਕਿਹੋ ਜਿਹਾ ਫਕੀਰ ਹੈ ਕਿ ਮੈਂ ਇਹਦੇ ਬੂਹੇ ਤੇ ਖੜਾ ਤੇ ਮੇਰਾ ਦੇਖਦਾ ਵੀ ਨਹੀਂ, ਮੇਰੀ ਇੰਨੀ ਆਉ ਭਗਤ ਨਹੀਂ ਕੀਤੀ, ਮੈਨੂੰ ਉੱਠ ਕੇ ਨਹੀਂ ਮਿਲਿਆ, ਮੇਰੀ ਇੱਜ਼ਤ ਨਹੀਂ ਕੀਤੀ। ਏਦਾਂ ਹੰਕਾਰੀ ਬਾਦਸ਼ਾਹ ਨੂੰ ਗੁੱਸਾ ਚੜ ਗਿਆ। ਇਸਨੇ ਮੇਰੇ ਵੱਲ ਦੇਖਿਆ, ਇਹ ਕੈਸਾ ਗੁਰੂ ਹੈ, ਇਹਨੂੰ ਸਮਝ ਨਹੀਂ, ਇਹਨੂੰ ਤਮੀਜ਼ ਨਹੀਂ ਕਿ ਇੱਕ ਬਾਦਸ਼ਾਹ ਦੀ ਰਿਸਪੈਕਟ, ਸਤਿਕਾਰ, ਇੱਜ਼ਤ ਕਿਵੇਂ ਕਰੀਦੀ ਹੈ। ਕੋਈ ਮਾਮੂਲੀ ਬੰਦਾ ਵੀ ਘਰ ਆਵੇ ਤੇ ਉਹਨੂੰ ਉੱਠ ਕੇ ਮਿਲੀਦਾ, ਮੈਂ ਤਾਂ ਬਾਦਸ਼ਾਹ ਆ, ਮੈਨੂੰ ਅਜੇ ਦੇਖਿਆ ਵੀ ਨਹੀਂ, ਮੇਰੇ ਵੱਲ ਨਜ਼ਰ ਵੀ ਨਹੀਂ ਕੀਤੀ। ਹਾਂਜੀ, ਮੈਂ ਦੋ ਘੜੀ ਖੜਾ ਹੋ ਗਿਆ, ਮੈਨੂੰ ਖੜਿਆ ਦੋ ਘੜੀਆਂ ਬੀਤ ਗਈਆਂ, ਮੈਂ ਬਾਦਸ਼ਾਹ ਆ, ਮੇਰਾ ਮਾੜਾ ਮੋਟਾ ਵੀ ਪ੍ਰਭਾਵ ਨਹੀਂ ਇਹਨੇ ਅੰਗੀਕਾਰ ਕੀਤਾ, ਗ੍ਰਹਿਣ ਨਹੀਂ ਕੀਤਾ, ਮੇਰੀ ਪਰਵਾਹ ਨਹੀਂ ਕੀਤੀ। ਫਿਰ ਕੀ ਹੋਇਆ ਜੇ ਮੇਰਾ ਰਾਜ ਚਲਾ ਗਿਆ, ਅੱਜ ਮੈਂ ਭਿਖਾਰੀ ਬਣ ਗਿਆ, ਪਰ ਹੈ ਤਾਂ ਮੈਂ ਬਾਦਸ਼ਾਹ ਹੀ ਹਾਂ। ਹਾਂਜੀ, ਲੱਗਦਾ ਇਹਨੇ ਇਸ ਕਰਕੇ ਮੇਰਾ ਸਤਿਕਾਰ ਨਹੀਂ ਕੀਤਾ ਕਿ ਹੁਣ ਮੇਰੇ ਕੋਲ ਰਾਜ ਕੋਈ
ਨਹੀਂ,
ਇਹਨੂੰ ਮਾਰ ਦੇਣਾ ਚਾਹੀਦਾ। ਇੰਨਾ ਗੁੱਸਾ, ਇੰਨਾ ਹੰਕਾਰ, ਇੰਨਾ ਕ੍ਰੋਧ ਹਵਾਈਆਂ ਨੂੰ ਚੜ ਗਿਆ ਵੀ ਗੁਰੂ ਅੰਗਦ ਦੇਵ ਜੀ ਦੀ ਗਰਦਨ ਤੇ ਤਲਵਾਰ ਮਾਰਨ ਲਈ ਮਨ ਬਣਾ ਲਿਆ।
ਤਲਵਾਰ
ਆਪਣੇ ਗਾਤਰੇ ਪਾਈ ਹੋਈ, ਤਲਵਾਰ ਦੇ ਕਬਜ਼ੇ ਤੇ ਹੱਥ ਗਿਆ, ਤਲਵਾਰ ਦੇ ਮੁੱਠੇ ਤੇ ਹੱਥ ਰੱਖ ਕੇ ਮਿਆਨ ਚੋਂ ਤਲਵਾਰ ਧੋਣ ਲੱਗਾ। ਇੰਨਾ ਕ੍ਰੋਧ ਆ ਗਿਆ, ਇੰਨਾ ਮਨ ਚ ਪੱਕਾ ਹੋ ਗਿਆ ਵੀ ਇੱਕੋ ਵਾਰ ਨਾਲ ਸਿਰ ਲਾ ਦੇ, ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਾਨ ਤੋਂ ਹੀ ਮਾਰਨ ਲੱਗਾ ਹੈ। ਮੇਰਾ ਸਿਰ ਲਾ ਦਿਆਂ ਫਿਰ ਇਹਨੂੰ ਸਮਝ ਆਵੇਗੀ ਕਿ ਕੌਣ ਬਾਦਸ਼ਾਹ, ਕੀ ਚੀਜ਼ ਹੁੰਦੀ ਹੈ।
ਹਾਂਜੀ,
ਜਦੋਂ ਤਲਵਾਰ ਮਿਆਨ ਚੋਂ ਕੱਢਣ ਲੱਗਾ, ਹਾਂਜੀ, ਉਹ ਤਲਵਾਰ ਦੇ ਮੁੱਠੇ ਦੇ ਨਾਲ ਹੱਥ ਚਿਮਟ ਗਿਆ। ਏਦਾਂ ਮਹਿਸੂਸ ਹੋ ਗਿਆ ਵੀ ਮੇਰਾ ਹੱਥ ਕਿਸੇ ਚੀਜ਼ ਨੇ ਫੜ ਲਿਆ ਹੈ। ਫੜਿਆ ਕਹਿੰਦੇ ਆ, ਤਲਵਾਰ ਦੇ ਮੁੱਠੇ ਨੇ ਮੇਰਾ ਹੱਥ ਫੜ ਲਿਆ, ਮੇਰੇ ਹੱਥ ਨੇ ਤਲਵਾਰ ਦਾ ਮੁੱਠਾ ਫੜਨਾ ਸੀ, ਪਰ ਮੇਰਾ ਹੱਥ ਇਹਦੇ ਨਾਲ ਚਿਮੜ ਗਿਆ ਹੈ।
ਹਾਂਜੀ,
ਏਦਾਂ ਉਹ ਤਾਂ ਹੱਥ ਨੂੰ ਹਿਲਾਉਂਦਾ ਪਰ ਹੱਥ ਹਿਲਦਾ ਨਹੀਂ, ਹੱਥ ਛੱਡਣਾ ਚਾਹੇ ਤਾਂ ਛੱਡਿਆ ਨਹੀਂ ਜਾਂਦਾ, ਉੱਥੇ ਹੀ ਚਿਮਟ ਗਿਆ। ਕਿਉਂਕਿ ਜਦੋਂ ਕੋਈ ਤਲਵਾਰ ਜਾਂ ਕੋਈ ਚੀਜ਼ ਹੱਥ ਨਾਲ ਫੜੀ ਦੀ ਹੈ, ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਤਾਂ ਕਰ ਲਈ ਦੀ ਹੈ, ਪਰ ਉਹਦਾ ਹੱਥ ਅੱਗੇ ਪਿੱਛੇ ਹਿਲਦਾ ਨਹੀਂ ਹੈ। ਸਾਰਾ ਜ਼ੋਰ ਲਾ ਲਿਆ, ਜਿੱਥੇ ਤਲਵਾਰ ਦੇ ਮੁੱਠੇ ਤੇ ਹੱਥ ਗਿਆ ਸੀ ਉੱਥੇ ਹੀ ਜਾਮ ਹੋ ਗਿਆ। ਹਾਂਜੀ, ਤਲਵਾਰ ਮਿਆਨ ਚੋਂ ਬਾਹਰ ਖਿੱਚਦਾ ਤੇ ਬਾਹਰ ਨਹੀਂ ਖਿੱਚੀ ਜਾਂਦੀ ਤੇ ਨਾ ਅੱਗੇ ਪਿੱਛੇ ਹੁੰਦੀ ਹੈ, ਹੱਥ ਤੇ ਜਾਨ ਹੀ ਕੋਈ ਨੀ। ਏਦਾਂ ਹੋ ਗਿਆ ਤੇ ਪਛਤਾਣ ਲੱਗ ਪਿਆ, ਓਹੋ ਮੇਰੇ ਕਰਮ ਮਾੜੇ, ਮੈਂ ਤਾਂ ਖੋਟਾ ਕੰਮ ਕਰ ਬੈਠਾ ਹਾਂ। ਜਦੋਂ ਏਦਾਂ ਜ਼ੋਰ ਲੱਗ ਗਿਆ ਹਵਾਈਓ ਦਾ, ਪਸੀਨੇ ਛੁੱਟ ਗਏ, ਚਿਹਰੇ ਤੇ ਤਰੇੜੀਆਂ ਆ ਗਈਆਂ, ਰੰਗ ਪੀਲਾ ਪੈ ਗਿਆ, ਹਵਾਈਓ ਬਾਦਸ਼ਾਹ ਵਿਆਕੁਲ ਜਿਹਾ ਹੋ ਗਿਆ ਤੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਏਦਾਂ ਉੱਪਰ ਨਿਗਾਹ ਕਰਕੇ ਦੇਖਿਆ ਕਿ ਬਾਦਸ਼ਾਹ ਸਿਰ ਤੋਂ ਪੈਰਾਂ ਤੱਕ ਪਸੀਨੇ ਪਸੀਨੇ ਹੋਇਆ ਖੜਿਆ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕਿਉਂ ਬੋਲੇ ਹਨ? ਹਾਂ ਬਈ ਹਵਾਈਓ, ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਦਾ ਤਲਵਾਰ ਮਿਆਨ ਚੋਂ ਕੱਢੀ ਕੋਈ ਨੀ, ਉਹਦੇ ਪਠਾਨ ਪੁੱਤਰ ਦੇ ਨਾਲ ਤੇ ਤੇਰੀ ਕੋਈ ਪੇਸ਼ ਨਹੀਂ ਗਈ, ਇਹ ਤਲਵਾਰ ਤਾਂ ਉੱਥੇ ਕੱਢਣੀ ਚਾਹੀਦੀ ਸੀ ਜਿੱਥੇ ਜੰਗ ਦਾ ਮੈਦਾਨ ਭਖਿਆ ਹੋਇਆ ਸੀ, ਤਾਂ ਤੈਨੂੰ ਮਾਂ ਦਾ ਲਾਲ ਸਮਝਦੇ, ਸੂਰਮਾ ਸਮਝਦੇ, ਇਹ ਤਲਵਾਰ ਲੈ ਕੇ ਸ਼ੇਰ ਸ਼ਾਹ ਦੇ ਨਾਲ ਦੋ ਹੱਥ ਕਰਦਾ। ਹਾਂਜੀ, ਸਾਡੇ ਫਕੀਰਾਂ ਤੇ ਸਾਧੂਆਂ ਤੇ ਤਲਵਾਰ ਚੁੱਕਣ ਆ ਗਏ, ਸਾਡੇ ਤੇ ਤਲਵਾਰ ਚਲਾਉਣ ਆ ਗਏ। ਇਹ ਤਲਵਾਰ ਮਰਦਾਂ ਦੀ ਤਰ੍ਹਾਂ ਜੰਗ ਦੇ ਮੈਦਾਨ ਚ ਵਰਤੀ ਦੀ ਹੈ, ਸੰਤਾਂ ਫਕੀਰਾਂ ਸਾਧੂਆਂ ਤੇ ਨਹੀਂ ਵਰਤੀ ਦੀ। ਹਾਂਜੀ, ਉੱਥੋਂ ਤੇ ਬੁਜਦਲਾਂ ਦੀ ਤਰ੍ਹਾਂ, ਕਾਇਰਾਂ ਦੀ ਤਰ੍ਹਾਂ, ਡਰਪੋਕਾਂ ਦੀ ਤਰ੍ਹਾਂ ਮੈਦਾਨੇ ਜੰਗ ਚੋਂ ਦੌੜ ਕੇ ਆ ਗਿਆ। ਉਹ ਬਹਾਦਰੀ ਸਾਨੂੰ ਦਿਖਾਉਣੀ ਚਾਹੁੰਦਾ ਜਿਹੜੀ ਉੱਥੇ ਦਿਖਾਈ ਹੈ ਜੰਗ ਦੇ ਮੈਦਾਨ ਚੋਂ। ਤੂੰ ਜੁੱਤੀਆਂ ਵੀ ਛੱਡ ਕੇ ਭੱਜਿਆ, ਆਪਣੀ ਜਾਨ ਬਚਾ ਕੇ ਦਿੱਲੀ ਵੀ ਨਹੀਂ ਠਹਿਰਿਆ ਤੇ ਸਾਡੇ ਕੋਲ ਆ ਗਿਆ। ਹੁਣ ਇਹ ਤਲਵਾਰ ਦੀ ਬਹਾਦਰੀ ਜੋਰਾਵਰੀ ਸਾਡੇ ਤੇ ਦਿਖਾਉਣੀ ਚਾਹੁੰਦਾ ਤੂੰ। ਹਾਂਜੀ, ਉਸ ਵੇਲੇ ਹਵਾਈਓ ਪਾਣੀ ਪਾਣੀ ਹੋ ਗਿਆ, ਚਰਨਾਂ ਤੇ ਡਿੱਗਾ ਗੋਡਿਆਂ ਪਹਾੜ ਤੇ ਮਹਾਰਾਜ ਦੇ ਚਰਨਾਂ ਚ ਇਸ ਤਰ੍ਹਾਂ ਹੱਥ ਜੋੜ ਕੇ ਬੇਨਤੀ ਕਰਦਾ ਹੈ,
ਗੁਰੂ ਮੈਂ ਬੜ ਅਣਜਾਣੀ,
ਇਹ ਗੁਰੂ ਜੀ ਮੈਨੂੰ ਬਖਸ਼ ਲੋ, ਮੈਂ ਅਣਜਾਣ ਹਾਂ, ਮੈਂ ਗੁਨਾਹਗਾਰ ਹਾਂ, ਮੇਰੇ ਕਰਮ ਮਾੜੇ ਹਨ, ਮੈਂ ਪਾਪੀ ਹਾਂ।
ਸ੍ਰੀ ਨਾਨਕ ਤੇ ਜ਼ਾਤ ਖੁਦਾਏ,
ਗੁਰੂ ਨਾਨਕ ਜੀ ਖੁਦਾ ਸਨ, ਖੁਦਾ ਸਨ, ਖੁਦਾ ਦੀ ਜਾਤ, ਖੁਦਾ ਦੇ ਬੰਦੇ, ਖੁਦਾ ਦਾ ਨੂਰ, ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਸੀ।
ਜਿਨਕੀ ਬਖਸ਼ਿਸ਼ ਹੋਤ ਬਿਲਾਏ,
ਉਹਨਾਂ ਦੀ ਬਖਸ਼ਿਸ਼ ਮੇਰੇ ਪਿਤਾ ਨੂੰ ਸੱਤ ਪੁਸਤਾਂ ਦਾ ਰਾਜ ਦਾ ਹੋਇਆ ਸੀ ਬਚਨ, ਪਰ ਉਹ ਬਖਸ਼ਿਸ਼ ਜਾ ਰਹੀ ਹੈ, ਉਹ ਬਚਨ ਅਧੂਰਾ ਹੋ ਜਾਏਗਾ। ਮਹਾਰਾਜ, ਰਾਜ ਮੇਰੇ ਹੱਥੋਂ ਜਾ ਰਿਹਾ ਹੈ। ਪੁੱਛਣ ਆਇਆ ਸੀ ਕਾਰਨ ਕੀ ਹੈ ਕਿ ਗੁਰੂ ਸਾਹਿਬ ਨੇ ਸੱਤ ਪੁਸਤਾਂ ਕਹੀਆਂ ਸੀ ਤੇ ਦੂਜੀ ਪੁਸਤ ਵਿੱਚ ਹੀ ਸਾਰਾ ਕੁਝ ਉਜੜ ਪੁਜੜ ਗਿਆ ਹੈ। ਤੁਸੀਂ ਵੀ ਤੇ ਗੁਰੂ ਨਾਨਕ ਦੀ ਥਾਂ ਤੇ ਉਹਨਾਂ ਦਾ ਹੀ ਰੂਪ ਹੋ, ਕਿਰਪਾ ਕਰਕੇ ਦੱਸੋ ਵੀ ਇਹ ਕੀ ਭਾਣਾ ਵਰਤਿਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੀ ਮਸਤੀ ਚ ਬੈਠੇ ਕਿਉਂ ਬੋਲੇ ਹਨ? ਹਮਾਯੂੰ, ਤੇਰੇ ਕੋਲੋਂ ਕੁਝ ਕਾਨੂੰਨ ਦੇ ਅਦਲ ਦੇ ਉਲਟ ਬੇਇਨਸਾਫੀਆਂ ਹੋਈਆਂ ਹਨ, ਉਹਦਾ ਕਰਕੇ ਤੈਨੂੰ ਇਹ ਥੋੜਾ ਸਮਾਂ ਰਾਜ ਤੋਂ ਦੂਰ ਰਹਿਣਾ ਪਏਗਾ। ਇਸ ਕਰਕੇ ਤੇਰਾ ਤਿਰਸਕਾਰ ਹੋਇਆ, ਤੇਰਾ ਅਪਮਾਨ ਹੋਇਆ, ਤੈਨੂੰ ਜੰਗ ਚੋਂ ਹਾਰ ਕੇ ਭੱਜਣਾ
ਪਿਆ।
ਹੁਣ ਜੇ ਤੂੰ ਸਾਡੇ ਉੱਤੇ ਤਲਵਾਰ ਨਾ ਚੁੱਕਦਾ, ਹੁਣ ਸਾਡੇ ਉੱਤੇ ਗਰਦਨ ਦੇ ਉੱਤੇ ਤਲਵਾਰ ਮਾਰਨ ਦੀ ਨਾ ਸੋਚਦਾ, ਤੈਨੂੰ ਪਾਤਸ਼ਾਹੀ ਹੁਣੇ ਹੀ ਦੇ ਦੇਣੀ ਸੀ, ਹੁਣੇ ਤੈਨੂੰ ਦੁਬਾਰਾ ਪਾਤਸ਼ਾਹ ਬਣਾ ਦੇਣਾ ਸੀ। ਔਰ ਸਾਡੇ ਦਰਸ਼ਨਾਂ ਦਾ ਤੈਨੂੰ ਹੁਣੇ ਹੀ ਫਲ ਮਿਲਣਾ ਸੀ, ਬੜੀ ਖੁਸ਼ੀ ਮਿਲਣੀ ਸੀ ਜੇ ਤੂੰ ਆਹ ਗਲਤੀ ਨਾ ਕਰਦਾ। ਜਾ ਹੁਣ ਵਾਪਸ ਆਪਣੇ ਦੇਸ਼ ਕਾਬਲ ਵੱਲ, ਈਰਾਨ ਵੱਲ ਚਲਾ ਜਾ। ਹਾਂਜੀ, ਫਿਰ ਆਵੀਂ 12 ਸਾਲ ਪਿੱਛੋਂ ਤੈਨੂੰ ਹਿੰਦੁਸਤਾਨ ਦਾ ਰਾਜ ਫਿਰ ਦਵਾ ਦਿਆਂਗੇ। ਹੁਣ ਤੈਨੂੰ ਰਾਜ ਨੀ ਮਿਲਣਾ, ਐਵੇਂ ਸਿਰ ਖਪਾਈ ਨਾ ਕਰੀ। ਹਮਾਯੂੰ ਮੱਥਾ ਟੇਕ ਕੇ ਆਪਣੇ ਦੇਸ਼ ਨੂੰ ਚਲਾ ਗਿਆ। ਉੱਥੇ ਕੁਝ ਸਾਲ ਰਿਹਾ ਤੇ ਫਿਰ ਉਸ ਦਿਨ ਸਾਧ ਸੰਗਤ ਦੀ ਫੌਜਾਂ ਇਕੱਠੀਆਂ ਕੀਤੀਆਂ, ਦੁਬਾਰਾ ਹਿੰਦੁਸਤਾਨ ਨੂੰ ਫਤਿਹ ਕੀਤਾ, ਸ਼ੇਰ ਸ਼ਾਹ ਸੂਰੀ ਦੇ ਪੁੱਤਰਾਂ ਕੋਲੋਂ ਰਾਜ ਖੋਹ ਲਿਆ। ਹਮਾਯੂੰ ਨੇ ਖਾਨ ਸਾਰੇ ਮਰਵਾ ਦਿੱਤੇ, ਜਿੰਨੇ ਖਾਨ ਨਾਮ ਦੇ ਬੰਦੇ ਮਰਵਾ ਦਿੱਤੇ ਤੇ ਆਪ ਮੁਗਲਾਂ ਦਾ ਰਾਜ ਕਾਇਮ ਕੀਤਾ। ਹਮਾਯੂੰ ਨੇ ਦਿੱਲੀ ਤੇ ਸਤਿਗੁਰੂ ਤਾਂ ਬੇਪਰਵਾਹ ਹਨ, ਹਮਾਯੂੰ ਨੂੰ ਦੁਬਾਰਾ ਰਾਜ ਦੇ ਦਿੱਤਾ। 6 ਮਹੀਨੇ ਹਮਾਯੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਰਿਹਾ, ਫਿਰ ਉਹਦੀ ਮੌਤ ਹੋ ਗਈ, ਉਹਦੀ ਥਾਂ ਤੇ ਉਹਦਾ ਪੁੱਤਰ ਮਹਾਨ ਅਕਬਰ, ਸਮਰਾਟ ਅਕਬਰ ਬਾਦਸ਼ਾਹ ਬਣਿਆ ਸੀ, ਜੋ ਤੀਸਰੀ ਪੁਸਤ ਸੀ ਬਾਬਰ ਦੀ। ਗੁਰੂ ਅਮਰਦਾਸ ਦੇ ਸਮੇਂ, ਗੁਰੂ ਰਾਮਦਾਸ ਦੇ ਸਮੇਂ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ 50 ਸਾਲ ਅਕਬਰ ਨੇ ਰਾਜ ਕੀਤਾ। ਅਕਬਰ ਦੀ ਥਾਂ ਤੇ ਉਹਦਾ ਪੁੱਤਰ ਜਹਾਂਗੀਰ ਬਣਿਆ ਤੇ ਜਹਾਂਗੀਰ ਦਾ ਪੁੱਤਰ ਸ਼ਾਹਜਹਾਨ ਬਣਿਆ। ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ, ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ। ਸੱਤ ਪੁਸਤਾਂ ਪੂਰੀਆਂ ਹੋ ਗਈਆਂ। ਉਦੋਂ ਫਿਰ ਮੁਗਲਾਂ ਦਾ ਰਾਜ ਘਟਦਾ 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 ਖਾਲਸੇ ਨੇ ਖੋਹ ਲਿਆ। ਸੋ ਖਾਲਸਾ ਜੀ, ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਪੂਰੇ ਹੋਏ। ਹਿੰਦੁਸਤਾਨ ਦਾ ਰਾਜ ਦੁਬਾਰਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਦੇ ਦਿੱਤਾ। ਮਾਈ ਸਤਿਗੁਰਾਂ ਦੇ ਮਨ ਚ ਕੋਈ ਰਾਗ ਦਵੇਸ਼ ਨਹੀਂ, ਨਾ ਕਿਸੇ ਨਾਲ ਦੋਸਤੀ, ਨਾ ਕਿਸੇ ਨਾਲ ਦੁਸ਼ਮਣੀ ਹੈ। ਜਦੋਂ ਜੀ ਕੋਈ ਭਾਵਨਾ ਕਰਕੇ ਆਉਂਦਾ, ਉਹ ਜਿਹਾ ਫਲ ਪਾ ਲੈਂਦਾ। ਜਿਹੜੇ ਮਹਾਰਾਜ ਦੇ ਕੋਲ ਜਾਂਦੇ ਆ, ਜੋ ਜੋ ਇੱਛਾ ਲੈ ਕੇ ਜਾਂਦੇ ਉਹ ਪੂਰੀ ਹੁੰਦੀ ਹੈ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਹਮਾਯੂੰ ਬਾਦਸ਼ਾਹ ਨੂੰ ਹਿੰਦੁਸਤਾਨ ਦਾ ਰਾਜ ਦੁਬਾਰਾ ਵਰਦਾਨ ਦਿੱਤਾ ਸੀ। ਥੋੜੇ ਸਮੇਂ ਬਾਅਦ ਉਹਨੂੰ ਫਿਰ ਰਾਜ ਦੁਬਾਰਾ ਮਿਲਿਆ। ਲਗਭਗ 150-200 ਸਾਲ ਮੁਗਲਾਂ ਦਾ ਰਾਜ ਹਿੰਦੁਸਤਾਨ 'ਚ ਰਿਹਾ। ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੰਨਾ ਚਿਰ ਗੁਰੂ ਘਰ ਦੇ ਤਾਬੇ ਰਹੋਗੇ ਉਹਨਾਂ 'ਚ ਰਹੇਗਾ, ਜਦੋਂ ਜਿੰਦਗੀਆਂ ਕਰਨ ਲੱਗ ਜਾਓਗੇ ਖੁਸ ਜਾਏਗਾ। ਤਾਂ ਫਿਰ ਖਾਲਸੇ ਨੇ ਖੋਹ ਲਿਆ ਰਾਜ। ਉਹ ਕਥਾ ਸਾਰੀ ਅੱਗੇ ਪੰਥ ਪ੍ਰਕਾਸ਼ ਆਉਂਦੀ, ਬੜਾ ਵਿਸਥਾਰ ਨਾਲ ਭਾਈ ਰਤਨ ਸਿੰਘ ਨੇ ਲਿਖੀ ਹੈ। ਉਹ ਇੱਥੇ ਭਾਈ ਸੰਤੋਖ ਸਿੰਘ ਜੀ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਦੱਸ ਰਹੇ ਆ। ਆਪਾਂ ਕੱਲ੍ਹ ਨੂੰ ਹੋਰ ਬਚਨ ਸੁਣਾਂਗੇ। ਗੁਰਨਾਂ ਚੱਕਰਾਂ ਦੀ ਕਿਰਮਾ ਦੇ ਗੋਬਿੰਦ ਦੇ ਗੋਪਾਲ ਹੇ ਦਇਆਲ ਨਾਥ ਨਾਥ ਸਕੇ ਜੀਵ ਦੇ ਕੰਮ ਪੂਰਨ ਹੋਏ ਮਹਾਂਪ੍ਰਿਆਮ ਨਾਲ ਆਏ ਪ੍ਰਭ ਸਰਣਾਨੀ ਕਿਰਪਾ ਨਿਤ ਹਰ ਮਨ ਵਸਤੂ ਨਾਮ ਵਾਹਿਗੁਰੂ ਨਾਮ ਜਵਾਜ ਤ੍ਰੇ ਸੁਰਤ ਜੋ ਸਰਦਾਰ ਕਰ ਸੇ ਗੁਰੂ ਪਾਠ।